अब गुरु कलगी वाले दे बचन अनुसार फिर अंगद गुर ते अमरदास रामदास है कोई सहाय। तन गुरु रामदास सचे पातशाह उन्हां दा पवित्र जीवन, तन गुरु रामदास सचे पातशाह जी की कमाई, गुरु रामदास सचे पातशाह जी की अमृत बाणी। ते जदों कोई गुरु रामदास जी तो सहायता मंगदा है ते गुरु रामदास की कृपा करदे, इस दी विचार प्रारंभ करन तो पहले साध संगत एकाग्रता दी दात बख्शी। तां गुरु रामदास सचे पातशाह जी आप बख्शिश कृपा मेहर करके विच वरतो और अपने अमृत बचना दी पवित्र जीवन दी विचार प्रेम श्रद्धा भावना करा लो। करो कृपा गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु रामदास सचे पातशाह जी चौथे गुरुदेव जिन्हां दे अमृत जीवन और पवित्र गुरबाणी नूं आपां विचारने हैं ते एक गल दा विश्वास टठे डिगे ते ढंगी कला विच गए हुए मना नूं कर लेना चाहीदा है कि जे धन गुरु नानक देव जी दे घर विच रहमत होण लगे ते एक यतीम बच्चा गलियां विच रुलण वाला भी देसाई मेल करे ते दीन दुनी दे तख्त दा मालक बन सकदा है। धन गुरु रामदास सचे पातशाह जी महाराज हजूर दा पवित्र आगमन लाहौर की धरती ते भाई हरदास जी दे घर अंदर भट्टां ने वैसे ठाकुर हरदास शब्द वरते। पिता भाई हरदास जी, माता बीबी दया कौर ते एक ने शब्द वरते है माता अलोपी। उन्हां दे ग्रह विखे सितंबर दा महीना ते सन 1534 नूं हजूर दी आमद होई ते जदों गुरु रामदास जी दा इतिहास आरंभ कीता वाचिया। देखो इस सितंबर दा महीना सन 1534 ओह साल है जिस वेले गुरु नानक साहिब जी दी जोत ते जिन्हां ने मालक बने तीन गुरु साहिबान शरीरक तौर ते मौजूद ने। गुरु रामदास जी दे पवित्र आगमन वेले सन 1534 सन विच गुरु नानक साहिब जी दी उम्र जिहड़ी ए दुनियावी तौर ते शब्द वरत रहे हां 65 साल दी हो चुकी सी। तां गुरु अमरदास अजे गुरु अंगद साहिब दे घर आए भी क्योंकि गुरु अंगद साहिब जी दी उम्र सन 1534 नूं 30 साल दी हो चुकी है ते गुरु अंगद साहिब जी नूं गुरु नानक साहिब दे घर गया होया 2 साल हो चुके। गुरु नानक साहिब जी 65 साल दे, बाबा अमरदास जी दी उम्र 55 साल दी, धन गुरु अंगद साहिब जी दी उम्र 30 साल दी ते गुरु अंगद साहिब सच्चे पातशाह महाराज जी नूं करतारपुर गया 2 साल दा समां बतीत हो चुका है जदों चौथे गुरुदेव इस संसार ते आए शरीरक तौर ते। धन गुरु रामदास सच्चे पातशाह उन्हां दा जीवन जदों पढ़ने कई वारी पढ़दियां नूं हिरदा बैराग विच बह तुरदा है। भाई साहिब भाई केसर सिंह छिबर ने तां गुरु रामदास जी दी एक भैण और एक भरा दा भी जिक्र कीता पर आम तौर ते इतिहासकार केवल भाई जेठे दा जिक्र करदे ने क्योंकि पहली संतान होण करके असी समाज विच पिंडां शहरां थावां ते शब्द जेठा वरतने आं। हजूर लई पहला शब्द वरत्या गया आम तौर ते भाई जेठा कहण लग पए। अजे उम्र थोड़ी जी सी ते भाई जेठा जी दी माता अनूपी जी इस संसार तो चलाना कर गए। सन 1540 आया ਤਨ ਗੁਰੂ ਰਾਮਦਾਸ ਜੀ ਦੀ ਉਮਰ ਅਜੇ 6 ਸਾਲ ਦੀ ਸੀ ਤੇ ਪਿਤਾ ਭਾਈ ਹਰਦਾਸ ਜੀ ਨੂੰ ਮਾਲਕ ਦੇ ਦਰ ਤੋਂ ਸੱਦ ਆਈ ਤੇ ਉਸ ਮਾਲਕ ਦੇ ਸੱਦੜੇ ਨੂੰ ਆਉਂਦਿਆਂ ਸਾਰ ਪਿਤਾ ਭਾਈ ਹਰਦਾਸ ਜੀ ਵੀ ਇਸ ਸੰਸਾਰ ਤੋਂ ਕੂਚ ਕਰ ਗਏ। ਧਿਆਨ ਦਿਆ ਕਿ ਅੱਜ ਗੁਰੂ ਰਾਮਦਾਸ ਜੀ ਦੀ ਸਹਾਇਤਾ ਮੰਗਣੀ। 6 ਸਾਲ ਦੀ ਉਮਰ ਸੀ ਮੇਰੇ ਸੱਚੇ ਪਾਤਸ਼ਾਹ ਜੀ ਦੀ ਜਦੋਂ ਮਾਤਾ ਤੇ ਪਿਤਾ ਦਾ ਸਾਇਆ ਹਜ਼ੂਰ ਦੇ ਸਿਰ ਤੋਂ ਉੱਠ ਗਏ। ਉਸ ਉਮਰ ਦੇ ਅੰਦਰ ਸਿੱਖ ਵਿਦਵਾਨ ਇਹ ਗੱਲ ਕਹਿੰਦੇ ਨੇ, ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ ਕਿ ਧੰਨ ਗੁਰੂ ਰਾਮਦਾਸ ਜੀ ਦੇ ਆਪਣੀ ਰੋਟੀ ਦਾ ਆਪਣੇ ਪੇਟ ਦਾ ਫਿਕਰ ਸੀ। ਨਾਨੀ ਉਹ ਲਾਹੌਰ ਪਹੁੰਚੀ ਜਦੋਂ ਧੀ ਤੇ ਜਵਾਈ ਦੀ ਮੌਤ ਹੋ ਗਈ ਤੇ ਨਾਨੀ ਨੇ ਉਸ ਯਤੀਮ ਬੱਚੇ ਨੂੰ ਪਾਲਣਾ ਆਰੰਭ ਕਰ ਦਿੱਤਾ ਤੇ ਕਿਰਤ ਪਹਿਲੀ ਸ਼ੁਰੂ ਕੀਤੀ। ਕੁਝ ਕਹਿੰਦੇ ਨੇ ਗੋਇੰਦਵਾਲ ਆ ਕੇ, ਪਰ ਕੁਝ ਵਿਦਵਾਨ ਕਹਿੰਦੇ ਨੇ ਲਾਹੌਰ ਦੀ ਧਰਤੀ ਤੇ ਭਾਈ ਜੇਠਾ ਜੀ ਬਾਲ ਉਮਰ ਵਿੱਚ ਨਾਨੀ ਨੇ ਘੁੰਗਣੀਆਂ ਉਬਾਲ ਕੇ ਦੇਣੀਆਂ ਤੇ ਸਿਰ ਤੇ ਟੋਕਰੀ ਰੱਖ ਕੇ ਭਾਈ ਜੇਠੇ ਨੇ ਛੋਟੀ ਜੀ ਅਵਸਥਾ ਬਰੀਕ ਜੀ ਆਵਾਜ਼ ਤੇ ਗਲੀ ਵਿੱਚ ਉੱਚੀ ਉੱਚੀ ਹੋ ਕੇ ਦੇ ਕੇ ਉਹ ਘੁੰਗਣੀਆਂ ਵੇਚਣੀਆਂ ਤੇ ਉਸ ਘੁੰਗਣੀਆਂ ਨਾਲ ਜਿਹੜੇ ਕੁਝ 4 ਟਕੇ ਬਣੇ ਉਹਦੇ ਨਾਲ ਆਪਣੇ ਪੇਟ ਦੀ ਭੁੱਖ ਨੂੰ ਝੂਸਣਾ ਤੇ ਆਪਣਾ ਗੁਜ਼ਾਰਾ ਚਲਾਉਣਾ। ਸਮਾਂ ਲੰਘਿਆ, ਉਹੀ ਭਾਈ ਜੇਠਾ ਜੀ ਦੀ ਬਰਾਦਰੀ ਜਿਹਦੇ ਰਿਸ਼ਤੇਦਾਰ ਲਾਹੌਰ ਰਹਿੰਦੇ ਨੇ ਤੇ ਜਦੋਂ ਸਮਾਂ ਆ ਬਣਿਆ ਸਰ ਦੇ ਪੁੱਜ ਦੇ ਰਿਸ਼ਤੇਦਾਰ ਸ਼ਰੀਕ ਜਿਹੜੇ ਨੇ ਉਹਨਾਂ ਵਿੱਚੋਂ ਕਿਸੇ ਵੀ ਭਾਈ ਜੇਠੇ ਨੂੰ ਦਿਲਾਸਾ ਨਹੀਂ ਦਿੱਤਾ। ਕਿਸੇ ਵੀ ਭਾਈ ਜੇਠੇ ਨੂੰ ਆ ਕੇ ਇਹ ਨਹੀਂ ਕਿਹਾ, ਪੁੱਤਰ ਤੇਰੀ ਉਮਰ ਅਜੇ ਪੜ੍ਹਨ ਲਿਖਣ ਦੀ ਹੈ, ਤੂੰ ਸਿਰ ਤੇ ਟੋਕਰੀ ਰੱਖ ਕੇ ਘੁੰਗੜੀਆਂ ਵੇਚਣਾ। ਮਨ ਵਿੱਚ ਸ਼ਰੀਕਾਂ ਦੇ ਇੱਕ ਸੀ, ਚਲੋ ਘੱਟੋ ਘੱਟ ਅਨਪੜ੍ਹ ਰਹੇਗਾ, ਸਾਰੀ ਜ਼ਿੰਦਗੀ ਮਜ਼ਦੂਰੀ ਕਰਕੇ ਸਾਡੇ ਥੱਲੇ ਲੱਗੇਗਾ, ਪਰ ਕੀ ਪਤਾ ਸੀ ਦੁਨੀਆਂ ਦੇ ਲੋਕੋ ਜਿਹਨੂੰ ਯਤੀਮ ਸਮਝਦੇ ਹੋ ਇਹਦੇ ਦਰ ਤੇ ਤਾਂ ਭੋਗ ਤੇ ਮੋਖ ਦੇ ਪ੍ਰਵਾਹ ਚੱਲੇ। ਭਾਈ ਜੇਠਾ ਜੀ ਘੁੰਗੜੀਆਂ ਵੇਚਦੇ ਰਹੇ, ਕਿਸੇ ਨੇ ਆਪਣੇ ਗੱਲ ਨਾਲ ਨਹੀਂ ਲਾਇਆ। ਕੁਝ ਕੁ ਗੁਰਮੁਖ ਵਿਦਵਾਨ ਕਹਿੰਦੇ ਨੇ ਸਗੋਂ ਆਪਣਿਆਂ ਨੇ ਈਰਖਾ ਜ਼ਰੂਰ ਕੀਤੀ ਏ, ਗਲੇ ਨਹੀਂ ਲਾਇਆ। ਤੇ ਜਦੋਂ ਗੁਰੂ ਰਾਮਦਾਸ ਜੀ ਦਾ ਜੀਵਨ ਪੜ੍ਹਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਕੁਝ ਬਚਨਾਂ ਵੱਲ ਧਿਆਨ ਗਿਆ, ਅਸੀਂ ਬਾਣੀ ਪੜ੍ਹਨੀ ਹੈ ਓਅੰਕਾਰ ਦੀ, ਜਿਸ ਉਸ ਨੇ ਦੱਖਣੀ ਓਅੰਕਾਰ ਕਹਿੰਦੇ। ਵੈਸੇ ਦੱਖਣੀ ਦਾ ਸੰਬੰਧ ਰਾਗ ਨਾਲ ਰਾਮ ਕਲੀਨਾ। ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਦੁਨੀਆਂ ਦੇ ਲੋਕੋ ਇੱਕ ਗੱਲ ਚੇਤੇ ਰੱਖਿਓ, ਸਮਾਜ ਦੀ ਅੱਖ ਵਿੱਚ, ਆਮ ਲੋਕਾਂ ਦੀ ਅੱਖ ਵਿੱਚ, ਮਾਇਆ ਵਿੱਚ, ਗ੍ਰਸਿਆਂ ਦੀ ਅੱਖ ਵਿੱਚ ਇਹ ਕੀਮਤ ਨਹੀਂ ਹੋਵੇਗੀ ਤੇਰਾ ਜੀਵਨ ਕਿੰਨਾ ਕੁ ਉੱਚਾ, ਇਹ ਕੀਮਤ ਨਹੀਂ ਹੋਵੇਗੀ ਤੂੰ ਕਿੰਨਾ ਕੁ ਅੰਦਰੋਂ ਭੈ ਨਿਮਰਤਾ ਵਿੱਚ ਸਾਈਂ ਦੀ ਯਾਦ ਵੀ ਜੁੜੇ। ਲੋਕਾਂ ਦੀ ਨਜ਼ਰ ਵਿੱਚ ਵਿਦਵਾਨ ਵੀ ਹੋਵੇ, ਸਿਆਣਾ ਵੀ ਹੋਵੇ, ਜਿਹਦੇ ਕੋਲ ਟਕੇ ਨੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਸ ਬੰਦੇ ਨੂੰ ਸਮਾਜ ਵਿੱਚ, ਸੋਸਾਇਟੀ ਵਿੱਚ 4 ਬੰਦਿਆਂ ਵਿੱਚ ਬੈਠਣ ਦੀ ਅਕਲ ਨਹੀਂ, ਜੇ 4 ਟਕੇ ਹੋਣ ਤੇ ਉਹਦੇ ਨਾਲੋਂ ਵੱਡਾ ਸਿਆਣੇ ਕੋਈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਵਿੱਚ ਪੱਲੇ ਬੰਨ ਲਓ ਘੁੱਟ ਕੇ, ਹਜ਼ੂਰ ਕਹਿੰਦੇ ਨੇ ਆਤ ਸੈਲ ਨੀਚ ਘਰ ਹੋਏ। ਨੀਚ ਘਰ ਦਾ ਅਰਥ ਜਿਹਦੇ ਘਰ ਦਾ ਇਖਲਾਕ ਹੀ ਕੋਈ ਨਹੀਂ, ਪੂਰੇ ਦੇ ਪੂਰੇ ਜੀ ਗਰਕੇ ਪਏ ਨੇ ਵਿਕਾਰਾਂ ਵਿੱਚ। ਸਾਹਿਬ ਕਹਿੰਦੇ ਆਤ ਸੈਲ ਨੀਚ ਕਰ ਹੋਏ, ਆਤ ਦੇਖ ਨਿਵੇ ਜਿਸ ਦੋਏ। ਦੋਏ ਦਾ ਅਰਥ ਹੈ ਦੋਜ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਵੇਂ ਅੱਤ ਤੇ ਨਖਿੱਧ ਨੇ ਉਹ ਜੀਵਨ ਪੱਖੋਂ, ਪਰ ਜਿਹੜਾ ਧਰਮ ਦਾ ਬੁਰਕਾ ਪਾ ਕੇ ਆਇਆ ਉਹ ਵੀ ਅਮੀਰ ਦੀ ਚਾਪਲੂਸੀ ਕਰੇਗਾ, ਤੇ ਜਿਹੜਾ ਦੁਨੀਆਦਾਰ ਜ਼ਿੰਦਗੀ ਜੀਂਦਾ ਉਹ ਵੀ ਅਮੀਰ ਦੇ ਘਰ ਜਾ ਕੇ ਪਾਣੀ ਭਰੇਗਾ। ਸਾਹਿਬ ਕਹਿੰਦੇ ਨੇ ਦੋਨੋਂ ਚੁੱਕਦੇ ਨੇ, ਆਤ ਸੈਲ ਨੀਚ ਕਰ ਹੋਏ, ਆਤ ਦੇਖ ਨਿਵੇ ਜਿਸ ਦੋਏ। ਹਜ਼ੂਰ ਕਹਿੰਦੇ ਆਤ ਹੋਏ ਤਾਂ ਮੁਗਧ ਸਿਆਣਾ, ਆਤ ਦਾ ਸਿਰ ਪਈਆ। ਕਹਿੰਦੇ ਜੇ ਦੌਲਤ ਹੋਵੇਗੀ ਤੇ ਮੂਰਖ ਵੀ ਸਿਆਣੇ। ਤੇ ਸਾਹਿਬ ਕਹਿੰਦੇ ਭਗਤ ਵੀ ਹੁੰਨਾ ਜਗ ਬੋਰਾਣਾ, ਅਸਲ ਵਿੱਚ ਦੁਨੀਆਂ ਭਗਤੀ ਤੋਂ ਹੀ ਨਹੀਂ ਝੱਲੀਏ, ਉਹਨਾਂ ਨੂੰ ਸਮਝ ਹੀ ਨਹੀਂ ਕਿ ਭਗਤੀ ਕਰਨ ਵਾਲੇ ਦੀ ਕੀਮਤ ਕਿੰਨੀ ਕੁ। ਸਾਹਿਬ ਜੇ ਜਦੋਂ ਇਹ ਬਚਨ ਪੜ੍ਹੇ ਤੇ ਕਦੀ ਤੱਕੋ ਗੁਰੂ ਰਾਮਦਾਸ ਜੀ ਦੇ ਜੀਵਨ, ਇਹ ਬਚਨ ਭਗਤ ਕਬੀਰ ਜੀ ਨੇ ਭੈਰੋ ਰਾਗ ਵਿੱਚ ਕਿਹਾ। ਹਜ਼ੂਰ ਕਹਿੰਦੇ ਨੇ ਭਾਵੇਂ ਇੱਕ ਅੰਮਾ ਦੀ ਕੁੱਖ ਵਿੱਚੋਂ ਸਕੇ ਭੈਣ ਭਰਾ ਦੋ ਭਰਾਵਾਂ ਦਾ ਜਨਮ ਹੋਵੇ, ਕਹਿੰਦੇ ਰੱਬ ਮਿਹਰ ਕਰੇ ਇੱਕ ਕੋਲ ਚਾਰ ਟਕੇ ਵੱਧ ਆ ਜਾਣ, ਇੱਕ ਦਾ ਆਮ ਗੁਜ਼ਾਰਾ ਚੱਲੇ। ਕਹਿੰਦੇ ਇੱਕ ਮਾਂ ਦੇ ਸ਼ੀਰ ਨਾਲ ਦੁੱਧ ਨਾਲ ਪਲੇ ਨੇ, ਇੱਕ ਪਿਓ ਦੇ ਵਿਹੜੇ ਵਿੱਚ ਖੇਡੇ ਨੇ, ਪਰ ਚੰਦਰੀ ਮਾਇਆ ਸਕੇ ਖੂਨ ਦੇ ਰਿਸ਼ਤੇ ਵਿੱਚ ਵੀ ਫਰਕ ਪਾ ਦਿੱਤਾ। ਚਾਰ ਟਕੇ ਆਏ ਤੇ ਸਕੇ ਭਰਾ ਨੂੰ, ਸਕੀ ਭੈਣ ਨੂੰ, ਆਪਣੇ ਜੀਆਂ ਨੂੰ ਵੀ, ਰਿਸ਼ਤੇਦਾਰਾਂ ਨੂੰ, ਪਰਿਵਾਰ ਨੂੰ ਵੀ ਉਸ ਨਜ਼ਰ ਵਿੱਚ ਦੇਖਦਾ ਜਿਵੇਂ ਆਮ ਸਮਾਜ ਤੇ ਕਿਸੇ ਨੌਕਰ ਨੂੰ ਕੁੱਟਕ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਕਿਹਾ, ਕਹਿਣ ਲੱਗੇ ਨਿਰਤਨ ਆਦਰ ਕੋਈ ਨਾ ਦੇ। ਭਾਈ ਜੇਠਾ ਜੀ ਗਲੀਆਂ ਵਿੱਚ ਘੁੰਮਦੇ ਨੇ, ਕਿਸੇ ਨੇ ਬੁਲਾ ਕੇ ਪੁਚਕਾਰ ਕੇ ਸਿਰ ਤੇ ਪਿਆਰ ਵੀ ਦਿੱਤਾ ਕਿ ਮਾਂ ਬਾਪ ਸਿਰ ਤੇ ਵੀ ਇਹਨੂੰ ਰੋਟੀ ਦੇ ਦਿੱਤੀ ਜਾਏ। ਸਿੱਖ ਵਿਦਵਾਨ ਕਹਿੰਦੇ ਨੇ ਗਲੀਆਂ ਦੇ ਕੱਖ ਤਾਂ ਚੁੱਕ ਕੇ ਲੋਕ ਰੱਖ ਲੈਂਦੇ ਸਨ, ਪਰ ਭਾਈ ਜੇਠੇ ਨੂੰ ਕੱਖਾਂ ਤੋਂ ਵੀ ਖੋਵਾ ਲੋਕ ਜਾਣਦੇ ਸਨ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਿਰਧਨ ਆਦਰ ਕੋਈ ਨਾ ਦੇ, ਲਾਖ ਜਤਨ ਕਰ ਉਹ ਚਿੱਤ ਨਾ ਚੜ੍ਹੇ, ਜੋ ਨਿਰਧਨ ਸਰਦਨ ਕਹਿ ਜਾਏ ਆਗੇ ਬੈਠਾ ਪੀਠ ਬਰਾ। ਅਮੀਰ ਦੇ ਘਰ ਜਾਏ ਉਹ ਪਿੱਠ ਘੁਮਾ ਕੇ ਮੂੰਹ ਨਾਲ ਬੋਲਦਾ ਨਹੀਂ। ਸਾਹਿਬ ਕਹਿਣ ਲੱਗੇ ਜੋ ਸਰਦਨ ਨਿਰਧਨ ਕਹਿ ਜਾਏ ਦੀਆ ਆਦਰ ਲੀਆ ਬੁਲਾਏ, ਨਿਰਧਨ ਸਰਦਨ ਦੋਨੋ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ। ਤੇ ਕਬੀਰ ਜੀ ਅਖੀਰ ਤੇ ਪ੍ਰਵਾਸ ਦਿੰਦੇ ਨੇ, ਭਰਾਵਾ ਰੱਬ ਦੀ ਨਜ਼ਰ ਵਿੱਚ ਇਹ ਟਕਿਆਂ ਦੀ ਕੀਮਤ ਨਹੀਂ। ਕਹਿ ਕਬੀਰ ਨਿਰਧਨ ਹੈ ਸੋਈ, ਜਾਂ ਕਹਿ ਗਿਰਦਾ ਨਾ ਮੰਗੋ। ਅਸਲ ਵਿੱਚ ਗਰੀਬ ਹੋਵੇ ਜਿਹਦੇ ਕਿੱਡੇ ਵਿੱਚ ਕਰਤੇ ਪੁਰਖ ਵਾਹਿਗੁਰੂ ਦਾ ਨਾਮ ਨਹੀਂ। ਤੀਸਰਾ ਪ੍ਰਮਾਣ ਗੁਰੂ ਅਰਜਨ ਦੇਵ ਜੀ ਦਾ ਕਿ ਜਦੋਂ ਸਮਾਂ ਆ ਬਣੇ ਮੁਸੀਬਤ ਦਾ, ਆਪਣੇ ਵੀ ਛੱਡ ਕੇ ਚਲੇ ਜਾਂਦੇ। ਹਜ਼ੂਰ ਦੇ ਬਚਨ ਅਸੀਂ ਬੜੀ ਵਾਰੀ ਪੜ੍ਹਦੇ ਹਾਂ ਕਿ ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ, ਸਾਖ ਪੇ ਭੱਜ ਖਲੇ, ਸਭੋ ਭੱਜੈ ਆਸਰਾ, ਚੁੱਕੈ ਸਭ ਅਸੜਾਓ। ਸਾਹਿਬ ਕਹਿੰਦੇ ਪਰ ਇਹਨਾਂ ਦਾ ਯਕੀਨ ਨਾ ਕਰੀ ਜਿਹੜੇ ਯਤੀਮ ਕਹਿੰਦੇ ਨੇ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਹ। ਹਜ਼ੂਰ ਦੀ ਬਾਣੀ ਵਿੱਚ ਬੜੇ ਬਚਨ ਮਿਲਦੇ ਨੇ ਜਿਹੜੇ ਮਨ ਨੂੰ ਟਿਕਾ ਦਿੰਦੇ ਨੇ। ਪੰਡਿਤ ਹਰਦਿਆਲ ਨੇ ਪਾਵਨ ਸਿਮਰਤ ਗ੍ਰੰਥ ਵਿੱਚ ਦੋ ਬਚਨ ਕਹੇ। ਉਹ ਕਹਿੰਦੇ ਨੇ ਬਸੰਤ ਦੀ ਰੁੱਤ ਆਵੇ ਨਾ ਤੇ ਕਦੀ ਦੇਖਿਓ ਕਿ ਫੁੱਲਾਂ ਦੇ ਜਿਹੜੇ ਬਗੀਚੇ ਨੇ ਫੁੱਲ ਉਹਦੇ ਵਿੱਚ ਖਿੜੇ ਨੇ, ਤੇ ਕਹਿੰਦੇ ਭਵਰੇ ਜਿਹੜੇ ਨੇ ਖਿੜੇ ਫੁੱਲਾਂ ਤੇ ਗੁਜ਼ਾਰ ਪਾਉਂਦੇ ਨੇ। ਬਾਅਦ ਵਿੱਚ ਰੁੱਖ ਨੂੰ ਅੰਬਾਂ ਨੂੰ ਬੂਰ ਪੈ ਤੇ ਕੋਇਲ ਆ ਕੇ ਮਿੱਠੇ ਗੀਤ ਗਾਉਂਦੀ ਏ। ਤੇ ਉਹ ਕਹਿੰਦਾ ਗੁਰਮੁਖ ਵਿਦਵਾਨ ਕਿ ਇਹ ਕੋਇਲ ਤੇ ਭਵਰੇ ਜਿਹੜੇ ਗੁਜ਼ਾਰ ਪਾਉਂਦੇ ਨੇ, ਮਿੱਠੇ ਗੀਤ ਗਾਉਂਦੇ ਨੇ, ਇਹਨਾਂ ਨੂੰ ਕਦੀ ਇਹ ਪੁੱਛ ਲਿਆ ਕਰ ਕਿ ਜਦੋਂ ਪੱਤ ਚੜ੍ਹਦੀ ਰੁੱਤ ਆਉਂਦੀ ਏ ਉਦੋਂ ਕੋਇਲ ਤੇਰਾ ਗਲਾ ਬੰਦ ਹੋ ਜਾਂਦਾ, ਉਦੋਂ ਇਹ ਭਵਰੇ ਜਦੋਂ ਫੁੱਲਾਂ ਨੂੰ ਸੋਕਾ ਪੈਂਦਾ ਉਦੋਂ ਤੇਰੇ ਗੀਤ ਜਿਹੜੇ ਨੇ ਉਹ ਅਲੋਪ ਕਿਉਂ ਹੋ ਜਾਂਦੇ ਨੇ। ਕਹਿਣ ਲੱਗੇ ਸੰਸਾਰ ਦੀ ਫਿਤਰਤ ਇਹ ਵੇ, ਖਿੜੇ ਫੁੱਲ ਤੇ ਭਵਰੇ ਆਉਂਦੇ ਨੇ, ਪਏ ਕੋਈ ਬੂਰ ਤੇ ਕੋਇਲਾਂ ਗੀਤ ਗਾਉਂਦੀਆਂ ਨੇ। ਮਨੁੱਖ ਕੋਲ ਸੁੱਖ ਹੋਵੇ ਤੇ ਖੁਸ਼ਾਮਦਾਂ ਦੇ ਗੀਤ ਗਾਉਣ ਵਾਲੇ ਬੜੇ ਨੇ, ਮੁਸੀਬਤ ਹੀ ਪੱਤ ਝੜ ਆ ਜਾਏ ਤੇ ਆਪਣੇ ਵੀ ਛੱਡ ਕੇ ਚਲੇ ਜਾਂਦੇ। ਉਸ ਗੁਰਮੁਖ ਨੇ ਬਚਨ ਕਹਿ ਕਹਿਣ ਲੱਗੇ ਤਰ ਮੈਂ ਫਲ ਹੇਰ ਦੇਹੰਗਮ ਕਹਿ ਕਨ ਆਵਤ ਹੈ ਛੱਦ ਚੋਚ ਪਸਾਰੇ। ਫਲ ਲੱਗੇ ਦੇਖ ਕੇ ਪੰਛੀ ਦੌੜੇ ਆਉਂਦੇ ਨੇ ਫਲ ਖਾਣ ਲਈ। ਕਹਿਣ ਲੱਗੇ ਨਰ ਆਪਤ ਮੈਂ ਤਰ ਦਾਹ ਲੱਗੇ, ਬੰਦਾ ਮੁਸੀਬਤ ਵਿੱਚ ਪੈ ਜਾਏ ਤੇ ਰੁੱਖ ਨੂੰ ਅੱਗ ਲੱਗ ਜਾਏ। ਨਰ ਔਰ ਬੇਹੰਗਮ ਦੂਰ ਵਧਾਰੇ, ਚਾਹੇ ਬੰਦਾ ਹੋਵੇ ਚਾਹੇ ਪੰਛੀ ਹੋਵੇ, ਜਿਹਦੇ ਘਰ ਕਿਤੇ ਗਰੀਬੀ ਦੀ ਮੁਸੀਬਤ ਦੀ ਅੱਗ ਲੱਗ ਜਾਏ ਉਹ ਗੁਰਮੁਖ ਕਹਿੰਦਾ ਸਾਰੇ ਛੱਡ ਕੇ ਚਲੇ ਜਾਂਦੇ। ਇੱਕ ਸੇਵਾ ਪੰਥੀ ਮਹਾਂਪੁਰਸ਼ ਰਾਮ ਦਿੱਤਾ ਜੀ, ਉਹਨਾਂ ਨੇ ਇੱਕ ਦੋਹਰਾ ਲਿਖਿਆ ਸੀ ਤੇ ਲਿਖਿਆ ਬੜਾ ਸਿੱਧੀ ਜੀ ਭਾਸ਼ਾ ਵਿੱਚ। ਅਰਜ਼ ਕਰ ਰਿਹਾ ਕਿ ਮੁਸੀਬਤ ਆਪ ਹੈ, ਕੋਈ ਨੇੜੇ ਨਹੀਂ ਢੁਕਦਾ। ਉਹ ਬਚਨ ਕਰਦੇ ਨੇ ਕਹਿੰਦੇ ਨੇ ਗਰੀਬ ਜੋ ਸਾਚੀ ਕਹਿ, ਜੇ ਗਰੀਬ ਬੰਦਾ ਸੱਚੀ ਗੱਲ ਕਹਿ ਦਿੰਦਾ ਵੀ ਆਹ ਗੱਲ ਜੇ ਮੇਰੀ ਸੁਣ ਲਓ ਧਿਆਨ ਨਾਲ, ਕਰਦਾ ਹੋਵੇ ਦਿਹਾੜੀ। ਗਰੀਬ ਜੋ ਸਾਚੀ ਕਹਿ ਤਾਂ ਇਹ ਨਾ ਮੰਨੇ ਕੋਈ, ਕਹਿੰਦਾ ਅਮੀਰ ਜੋ ਝੂਠੀ ਕਹਿ ਹਾਂਜੀ ਹਾਂਜੀ ਹੋਏ। ਅਮੀਰ ਝੂਠੀ ਕਹਿੰਦੇ ਕਹਿਣਗੇ ਬੱਲੇ ਬੱਲੇ ਗੱਲ ਕਰਨ ਵਾਲੀ ਕਮਾਲ ਕਰ ਦਿੱਤੀ। ਉਹ ਕਹਿੰਦਾ ਅਸਲ ਵਿੱਚ ਗੱਲ ਦੀ ਕੀਮਤ ਨਹੀਂ, ਕੀਮਤ ਤਾਂ ਉਹਦੇ ਚਾਰ ਟਕਿਆਂ ਦੀ ਹੈ। ਸਹਿਬ ਧੰਨ ਗੁਰੂ ਰਾਮਦਾਸ ਜੀ ਦੇ ਜੀਵਨ ਨੂੰ ਪੜ੍ਹੀਏ। ਲਾਹੌਰ ਦੀਆਂ ਗਲੀਆਂ ਵਿੱਚ ਮੇਰੇ ਹਜ਼ੂਰ ਨੇ ਆਪਣੇ ਸਿਰ ਤੇ ਛੋਟਾ ਜਿਹਾ ਛਿੱਕੂ ਟੋਕਰੀ ਰੱਖ ਕੇ ਘੁੰਗਣੀਆਂ ਵੇਚੀਆਂ ਤੇ ਕਿੰਨੇ ਕੁ ਦਿਨ ਗੁਜ਼ਾਰਾ ਚੱਲਦਾ। ਇੱਕ ਦਿਨ ਨਾਨੀ ਨੇ ਖੋਖਾ ਭਰ ਕੇ ਕਿਹਾ ਸੀ ਪੁੱਤਰ ਭਾਈ ਜੇਠੇ ਨੂੰ, ਬੇਟਾ ਇੱਥੇ ਸ਼ਰੀਕਾਂ ਨੇ ਵੀ ਸਬਰ ਨਹੀਂ ਦੇਣਾ, ਛੱਜ ਦੇ ਲਾਹੌਰ ਨੂੰ ਜੇ ਘੁੰਗਣੀਏ ਵੇਚ ਕੇ ਆਪਾਂ ਪੇਟ ਭਰਨਾ, ਲਾਹੌਰ ਦੀ ਧਰਤੀ ਤੋਂ ਪਿੰਡ ਵੱਸ ਕੇ ਆ ਜਾ ਤੇ ਕਦੀ ਤੱਕਿਓ। ਜਦੋਂ ਲਾਹੌਰੋਂ ਆਪਣੇ ਪਿਤਾ ਦੇ ਘਰ ਨੂੰ ਤਾਲਾ ਮਾਰ ਕੇ ਤੁਰੇ ਨੇ ਭਾਈ ਜੇਠਾ ਜੀ, ਪਤਾ ਨੀ ਉਸ ਵੇਲੇ ਜਿਹੜੇ ਦਰਦ ਵਾਲੇ ਕਿਰਦੇ ਸਨ ਉਹ ਬੈਰਾਗ ਵਿੱਚ ਬਹਿ ਹੋਣੇ ਨੇ ਕਿ ਭਾਈ ਅਰਦਾਸ ਦੇ ਘਰ ਨੂੰ ਅੱਜ ਤਾਲਾ ਲੱਗ ਗਿਆ। ਜਿਹੜੇ ਆਮ ਸ਼ਰੀਕ ਈਰਖਾ ਵਾਲੇ ਨੇ ਉਹ ਪ੍ਰਸੰਨ ਹੋਏ ਹੋਣੇ ਨੇ ਕਿ ਚਲੋ ਜਾਂਦਾ ਪਿਆ, ਕੰਮ ਨਿਬੜਿਆ ਇੱਕ ਘਰ ਦਾ। ਨਾਨੀ ਨੇ ਦੋਤੇ ਦੇ ਬਸਤਰ ਕੱਠ ਵਿੱਚ ਬੰਨੇ, ਲਾਹੌਰ ਦੀ ਧਰਤੀ ਤੋਂ ਲੈ ਕੇ ਪਿੰਡ ਵੱਸ ਕੇ ਆਈ। ਇੱਥੇ ਵਿਦਵਾਨ ਕਹਿੰਦੇ ਨੇ ਆਮ ਤੌਰ ਤੇ ਪਿੰਡਾਂ ਵਿੱਚ ਕਿਤੇ ਮੁਸੀਬਤ ਪਈ ਹੋਵੇ ਤੇ ਪਿੰਡ ਦੇ ਸਿਆਣੇ ਦਾਨੇ ਪ੍ਰਧਾਨੇ ਲੋਕ ਉਸ ਮੁਸੀਬਤ ਵਿੱਚ ਹਮਦਰਦੀ ਪ੍ਰਗਟ ਕਰਨ ਆਉਂਦੇ। ਜਦੋਂ ਭਾਈ ਜੇਠਾ ਜੀ ਨਾਨੀ ਨਾਲ ਆਏ ਨੇ ਪਿੰਡ ਵੱਸ ਕੇ ਤੇ ਬਾਬਾ ਅਮਰਦਾਸ ਵੀ ਇਸ ਘਰ ਵਿੱਚ ਪਹੁੰਚੇ, ਉਹਨਾਂ ਨੇ ਬਾਲ ਉਮਰ ਵਿੱਚ ਇਸ ਬੱਚੇ ਨੂੰ ਤੱਕਿਆ, ਪਰ ਬਾਬਾ ਅਮਰਦਾਸ ਜੀ ਨੂੰ ਨਾਨੀ ਨੇ ਸ਼ਬਦ ਕਹਿ ਸਨ ਕਿ ਇਸ ਦਾ ਦੁਨੀਆਂ ਤੇ ਹੁਣ ਬਾਕੀ ਕੋਈ ਰਹਿ ਨਹੀਂ ਗਿਆ, ਯਤੀਮ ਹੈ, ਮਜ਼ਦੂਰੀ ਕਰੇਗਾ ਤੇ ਆਪਣਾ ਪੇਟ ਭਰੇਗਾ। ਪਰ ਭਾਈ ਜੇਠਾ ਬਾਲ ਉਮਰ ਵਿੱਚ ਹੀ ਮਾਲਕ ਨੇ ਉਹੋ ਜਿਹੇ ਗੁਣ ਦਿੱਤੇ ਸਨ, ਜੇ ਗਰੀਬੀ ਸੀ, ਮੁਸੀਬਤ ਸੀ, ਅੰਦਰ ਦੀ ਨਿਮਰਤਾ, ਅੰਦਰ ਦਾ ਟਿਕਾ ਮੇਰੇ ਮਾਲਕ ਨੇ ਮਾਨੂੰ ਜੰਨਤ ਦਿੱਤਾ ਹੋਏ। ਸਮਾਂ ਲੰਘੇ, ਧੰਨ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਤੇ ਨਾਨੀ ਭਾਈ ਜੇਠੇ ਨੂੰ ਪਿੰਡ ਬਾਸਰ ਕੇ ਤੋਂ ਲੈ ਕੇ ਗੋਇੰਦਵਾਲ ਸਾਹਿਬ ਆ ਗਈ। ਉਹੀ ਟੋਕਰੀ ਜਿਹੜੀ ਕਦੀ ਲਾਹੌਰ ਦੀਆਂ ਗਲੀਆਂ ਵਿੱਚ ਸਿਰ ਤੇ ਚੁੱਕ ਕੇ ਘੁੰਗਣੀਆਂ ਵੇਚਦੇ ਸਨ, ਉਹੀ ਟੋਕਰੀ ਜਿਹੜੀ ਪਿੰਡ ਬਾਸਰ ਕੇ ਵਿੱਚ ਸਿਰ ਤੇ ਚੁੱਕ ਕੇ ਘੁੰਗਣੀਆਂ ਵੇਚੀਆਂ, ਅੱਜ ਉਹ ਗੋਇੰਦਵਾਲ ਦੇ ਘਾਟ ਤੇ ਬਹਿ ਗਏ ਨੇ। ਸਵੇਰੇ ਆ ਜਾਣੇ ਤੇ ਸ਼ਾਮ ਤੱਕ ਉੱਥੇ ਆਪਣੇ ਵੱਲੋਂ ਜੋ ਘੁੰਗਣੀਆਂ ਨੇ ਵੇਚ ਕੇ ਫੇਰੀ ਲਾ ਕੇ ਸ਼ਾਮ ਨੂੰ ਘਰ ਜਾਣ ਤੋਂ ਪਹਿਲਾਂ ਧੰਨ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਜਾ ਕੇ ਹਜ਼ੂਰ ਦਾ ਦਰਬਾਰ ਦੀ ਹਾਜ਼ਰੀ ਭਰਨੀ, ਕੀਰਤਨ ਕਥਾ ਪਾਠ ਸੁਣਨਾ ਤੇ ਤੁਰ ਲੱਗਿਆ ਰਾਤ ਨੂੰ ਧੰਨ ਗੁਰੂ ਅਮਰਦਾਸ ਜੀ ਦੇ ਦਰਬਾਰ ਦੀ ਸੇਵਾ ਕਰਕੇ ਜਾਣ। ਮੌਤ ਕਦੀ ਵੀ ਕਿਸੇ ਨੂੰ ਜ਼ਿਆਦਾ ਸਮਾਂ ਅਟਕਣ ਨਹੀਂ ਦਿੰਦੀ, ਜਦੋਂ ਆ ਬਣੇ ਸਮਾਂ ਆਇਆ। ਭਾਈ ਜੇਠਾ ਜੀ ਦੀ ਨਾਨੀ ਜਿਹਨੇ ਆਪਣੀ ਖਿੱਕ ਨਾਲ ਦੋਤੇ ਨੂੰ ਲਾ ਕੇ ਸਾਂਭ ਕੇ ਬੈਠੀ ਸੀ, ਅੱਜ ਮਾਨੋ ਉਹਨੂੰ ਰੱਬ ਦੇ ਦਰ ਤੋਂ ਜਦੋਂ ਸਦਰਾ ਆਇਆ ਤੇ ਉਹਨੇ ਧੰਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ, ਤੁਰ ਲੱਗੇ, ਹੇ ਸਤਿਗੁਰੂ, ਇਸ ਬੱਚੇ ਦਾ ਸੰਸਾਰ ਤੇ ਕੋਈ ਨਹੀਂ, ਜਨਮ ਦੇਣ ਵਾਲੀ ਮਾਂ ਪਿਤਾ ਪਹਿਲਾਂ ਕੀ ਸੰਸਾਰ ਤੋਂ ਜਾ ਚੁੱਕੇ ਨੇ, ਹੇ ਕਿਰਪਾਲੂ, ਕਿਰਪਾ ਕਰੀ, ਤੁਹਾਨੂੰ ਗੁਰੂ ਅੰਗਦ ਸਾਹਿਬ ਕਹਿ ਕੇ ਗਏ ਨੇ, ਤੁਸੀਂ ਨਿਥਾਵਿਆਂ ਦੀ ਥਾਂ ਤੇ ਇਸ ਨੂੰ ਆਪਣੇ ਘਰ ਵਿੱਚ ਥਾਂ ਦੇ ਲਈ। ਹੇ ਦਾਤਾ, ਇਹਦੀ ਓਟ ਜਿਹੜੇ ਭੈਣ ਭਰਾ ਰਿਸ਼ਤੇਦਾਰ ਸਨ ਉਹ ਵੀ ਛੱਡ ਗਏ ਨੇ, ਤੁਸੀਂ ਨਿਓਤਿਆਂ ਦੀ ਓਟ ਤੇ ਭਾਈ ਜੇਠੇ ਦੀ ਓਟ ਬਣ ਜਾ ਰਾਜੇ। ਹੇ ਸਤਿਗੁਰੂ, ਤੁਸੀਂ ਨਿਧਰਿਆਂ ਦੀ ਧਿਰ ਹੋ ਤੇ ਕਿਰਪਾ ਕਰੀ ਇਸ ਭਾਈ ਜੇਠੇ ਦੀ ਧਿਰ ਬਣ ਜਾਵੇ। ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਦੋਂ ਦਰਦ ਭਰੇ ਇਹ ਵੇਦਨਾ ਭਰੇ ਬਚਨ ਸੁਣੇ ਤੇ ਕਹਿਣ ਲੱਗੇ, ਨਹੀਂ ਮਾਈ, ਤੇਰੇ ਕੋਲ ਅੱਖਾਂ ਕੇਵਲ ਇਸ ਸੰਸਾਰ ਵਿੱਚ ਹੁਣ ਤੱਕਣ ਜੋਗੀਆਂ ਨਹੀਂ, ਤੇਰੇ ਕੋਲ ਅੱਖਾਂ ਉਹ ਨਹੀਂ ਜਿਹੜੀਆਂ ਤੱਕਣ ਕੇ ਕੱਲ ਤੇਰੇ ਦੋਤੇ ਦੇ ਸਿਰ ਤੇ ਪਤਾ ਨੀ ਕਿੰਨੀਆਂ ਕੁ ਰਹਿਮਤਾਂ ਦਾ ਮੀਂਹ ਪੈ, ਤੈਨੂੰ ਯਤੀਮ ਦਿਸਦਾ, ਪਤਾ ਨੀ ਕਿੰਨੇ ਕੁ ਯਤੀਮਾਂ ਲਈ ਇਹਨੇ ਰੋਜ਼ੀ ਬਣ ਜਾਣੇ, ਕਿੰਨੇ ਕੁ ਡਿੱਗਿਆ ਹੋਇਆ ਦਾ ਸਹਾਰਾ ਬਣ ਜਾਣਾ, ਇਹਦਾ ਨਾਮ ਲੈ ਕੇ ਤਾਂ ਪਤਾ ਨੀ ਕਿੰਨੇ ਕੁ ਭੁੱਖਿਆਂ ਨੂੰ ਦਿਨ ਰੋਟੀ ਮਿਲਣੀ ਕਰਨੀ ਹੈ। ਨਾਨੀ ਵੀ ਅਖੀਰ ਤੇ ਜਦੋਂ ਸਾਥ ਛੱਡ ਗਈ ਤੇ ਭਾਈ ਜੇਠੇ ਨੇ ਸਦਾ ਲਈ ਗੁਰੂ ਅਮਰਦਾਸ ਜੀ ਨੂੰ ਆਪਣਾ ਘਰ ਮੰਨ ਲਿਆ, ਆਪਣੇ ਅੰਦਰ ਫੈਸਲਾ ਕਰ ਲਿਆ ਕਿ ਜਿਤਨੀ ਜ਼ਿੰਦਗੀ ਹੁਣ ਹੈ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਹੀ ਬਤੀਤ ਕਰਨੀ। ਗੁਰਮੁਖੋ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਈ ਜੇਠਾ ਜੀ ਦੀ ਘਾਲਣਾ ਸ਼ੁਰੂ ਹੋਈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਛੋਟੀ ਬੱਚੀ ਬੀਬੀ ਭਾਨੀ ਦਾ ਰਿਸ਼ਤਾ ਭਾਈ ਜੇਠਾ ਜੀ ਨਾਲ ਕੀਤਾ। ਕਦੀ ਤੱਕ ਉਸ ਵੇਲੇ ਤਕਰੀਬਨ ਭਾਈ ਸਾਹਿਬ ਭਾਈ ਜੇਠਾ ਜੀ ਦੀ ਉਮਰ 18 ਕੁ ਸਾਲ ਦੇ ਕਰੀਬ ਸੀ, ਜਿੱਦਣ ਬੀਬੀ ਭਾਨੀ ਜੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ। ਅਨੰਤਕਾਰੀ ਸ਼ਬਦ ਵਰਤ ਲਈਏ, ਹਜ਼ੂਰ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਇਹਨਾਂ ਦੀ ਘਾਲਣਾ ਜਦੋਂ ਪੜ੍ਹਦੇ ਹਨ ਤੇ ਸਿੱਖ ਇਤਿਹਾਸਕਾਰ ਨੇ ਕਿਹਾ ਕਿ ਆਪਣੇ ਹੱਥਾਂ ਨਾਲ ਇਹ ਲੰਗਰ ਤਿਆਰ ਕਰਦੇ ਸਨ ਸੰਗਤ ਲਈ, ਆਪਣੇ ਹੱਥਾਂ ਨਾਲ ਇਹਨਾਂ ਨੇ ਭਾਂਡੇ ਮਾਂਜਣੇ, ਆਪਣੇ ਹੱਥਾਂ ਨਾਲ ਸੰਗਤ ਲਈ ਪਾਣੀ ਭਰਨਾ, ਆਪਣੇ ਹੱਥਾਂ ਨਾਲ ਸੰਗਤ ਦੇ ਜੋੜੇ ਝਾੜਨੇ, ਤੇ ਜਦੋਂ ਸਾਰੀ ਸੰਗਤ ਆਰਾਮ ਕਰਦੀ ਸੀ ਤੇ ਗੁਰੂ ਅਮਰਦਾਸ ਜੀ ਨੇ ਇੱਕ ਦਿਨ ਪੁੱਛਿਆ ਸੀ ਭਾਈ ਬੱਲੂ, ਭਾਈ ਜੇਠਾ ਨਹੀਂ ਨਜ਼ਰ ਆਉਂਦੇ? ਤੇ ਉਹਨਾਂ ਨੇ ਫਿਰ ਇੱਕ ਇੱਕ ਸੇਵਾ ਕਰੀ, ਸਤਿਗੁਰੂ ਅੰਮ੍ਰਿਤ ਵੇਲੇ ਤੇਰੇ ਦਰਬਾਰ ਦੀ ਵਿਸ਼ਾਈ ਕਰਦੇ ਨੇ, ਸੰਗਤ ਕੀਰਤਨ ਸੁਣਦੀ ਉਹ ਲੰਗਰ ਤਿਆਰ ਕਰਦੇ ਨੇ, ਸੰਗਤ ਲੰਗਰ ਛਕ ਕੇ ਜਾਂਦੀ ਉਹ ਭਾਂਡੇ ਮਾਂਜਦੇ ਨੇ, ਸੰਗਤ ਰਾਤ ਨੂੰ ਆਰਾਮ ਕਰਦੀ ਏ, ਤੇ ਭਾਈ ਜੇਠਾ ਬਜ਼ੁਰਗਾਂ ਦੀ ਮੁੱਠਾ ਚਾਪੀ ਕਰਦੇ ਨੇ, ਉਹ ਬਜ਼ੁਰਗਾਂ ਦੀ ਹੱਥੀ ਸੇਵਾ ਕਰਦੇ ਨੇ। ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਬੱਲੂ, ਜਿਹੜਾ ਮੇਰੀ ਸੰਗਤ ਦੀ ਇੰਨੀ ਭਾਵਨਾ ਨਾਲ ਸੇਵਾ ਕਰਦਾ ਹੈ, ਪਤਾ ਨੀ ਗੁਰੂ ਨਾਨਕ ਦੇ ਘਰੋਂ ਕਿੰਨੀਆਂ ਕੋ ਰਹਿਮਤਾਂ ਲੈ। ਬਸ ਇਹਨਾਂ ਸ਼ਬਦ ਕਹਿ ਕੇ ਚੁੱਪ ਹੋ ਗਏ। ਸਮਾਂ ਆਇਆ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬੌਲੀ ਆਰੰਭ ਕੀਤੀ, ਬੌਲੀ ਸਾਹਿਬ ਦੀ ਸੇਵਾ ਸ਼ੁਰੂ ਹੋਈ, ਤੇ ਭਾਈ ਜੇਠਾ ਜੀ ਨੇ ਆਪਣੇ ਸਿਰ ਤੇ ਮੰਡਾਸਾ ਮਾਰ ਲਏ, ਟੋਕਰੀ ਚੁੱਕਣੀ ਹੈ ਮਿੱਟੀ ਦੀ ਭਰ ਕੇ ਦੂਰ ਛੱਡ ਕੇ ਆਉਣੀ। ਇੱਕ ਦਿਨ ਵੀ ਇਹ ਚਿਤਾਰਿਆ ਨਹੀਂ ਕਿ ਗੁਰੂ ਅਮਰਦਾਸ ਜੀ ਨਾਲ ਮੇਰਾ ਦੁਨਿਆਵੀ ਰਿਸ਼ਤੇਦਾਰੀ ਦਾ ਸੰਬੰਧ। ਟੋਕਰੀ ਮਿੱਟੀ ਦੀ ਢੋਣੀ ਤੇ ਮੁੱਖ ਵਿੱਚ ਕੇਵਲ ਗੁਰੂ ਗੁਰੂ ਜਪੀ ਜਾਣੇ। ਤੇ ਅੱਜ ਲਾਹੌਰ ਤੋਂ ਕੁਝ ਸੱਜਣ ਆਏ ਨੇ, ਇਹਨਾਂ ਪਤਾ ਲੱਗਾ ਕਿ ਸਾਡਾ ਜੇਠਾ ਇਸੇ ਗੋਇੰਦਵਾਲ ਵਿਆਹ ਹੈ, ਜਿਹੜਾ ਸਿੱਖਾਂ ਦਾ ਗੁਰੂ ਧੰਨ ਗੁਰੂ ਅਮਰਦਾਸ ਹੈ, ਉਹਦੇ ਨਾਲ ਸਾਡੀ ਕੁੜਮਾਚਾਰੀ। ਇੱਥੇ ਭਾਈ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਉਹ ਲੋਕ ਆਏ, ਕਹਿੰਦੇ ਨੇ ਰਾਤ ਗੋਇੰਦਵਾਲ ਰਹਾਂਗੇ, ਸਵੇਰੇ ਅੱਗੇ ਜਾਣਾ, ਰਾਤ ਘੱਟੋ ਘੱਟ ਇੱਥੇ ਦੇਖੀਏ ਤਾਂ ਸਹੀ, ਉੱਥੇ ਤਾਂ ਘੁੰਗਣੀਆਂ ਵੇਚ ਕੇ ਪੇਟ ਭਰਦਾ ਸੀ, ਇੱਥੇ ਕੀ ਕਰਦਾ ਪਿਆ? ਜਦੋਂ ਇਹ ਸੱਜਣ ਤੁਰੇ, ਰੱਬੀ ਤੌਰ ਤੇ ਸਬਾਦੀ ਇਹ ਬਣ ਗਏ ਕਿ ਇੱਧਰੋਂ ਇਹ ਪਿੰਡ ਵਿੱਚ ਪ੍ਰਵੇਸ਼ ਪੈ ਕਰਦੇ ਨੇ, ਤੇ ਉੱਧਰੋਂ ਭਾਈ ਜੇਠਾ ਜੀ ਸਿਰ ਤੇ ਟੋਕਰੀ ਚੁੱਕ ਕੇ ਮਿੱਟੀ ਦੀ, ਸਿਰ ਤੋਂ ਪੈਰਾਂ ਤੱਕ ਮਿੱਟੀ ਨਾਲ ਭਰੇ ਨੇ, ਤੇ ਟੋਕਰੀ ਚੁੱਕ ਕੇ ਜਦੋਂ ਬਾਹਰ ਸੱਜਣ ਗਏ ਤੇ ਇਸ ਕਾਫਲੇ ਨੇ ਦੇਖ ਕੇ ਰੁਕ ਕੇ ਵੀ ਇਹਨੂੰ ਪੁੱਛੀਏ ਨੌਜਵਾਨ ਨੂੰ ਕਿ ਭਾਈ ਜੇਠੇ ਦਾ ਘਰ ਕਿਹੜੇ ਪਾਸੇ, ਮਿੱਟੀ ਵਿੱਚ ਭਰਿਆ ਸਰੀਰ ਪਹਿਚਾਣਿਆ ਨਾ ਗਿਆ। ਜਦੋਂ ਟੋਕਰੀ ਸੱਜੀ ਤੇ ਭਾਈ ਜੇਠਾ ਜੀ ਨੇ, ਗੁਰੂ ਰਾਮਦਾਸ ਜੀ ਨੇ ਪਹਿਚਾਣ ਲਿਆ ਕਿ ਇਹ ਮੇਰੇ ਬਜ਼ੁਰਗ ਚਾਚੇ ਤਾਏ ਰਿਸ਼ਤੇਦਾਰ ਨੇ। ਟੋਕਰੀ ਰੱਖ ਕੇ ਬਜ਼ੁਰਗ ਦੇ ਪੈਰਾਂ ਨੂੰ ਜਦੋਂ ਹੱਥ ਲਾਇਆ ਤੇ ਕਹਿੰਦੇ ਇੱਕੋ ਦਮ ਦੇਖ ਕੇ ਉਹ ਸੜ ਬਲ ਗਿਆ। ਉਹਨੇ ਜਿਹੜੇ ਸ਼ਬਦ ਵਰਤੇ, ਮੇਰੇ ਦਾਤਿਆ ਪਤਾ ਨੀ ਜਦੋਂ ਤੂੰ ਰਹਿਮਤ ਕਰਨਾ ਤੇ ਕਿੰਨੀਆਂ ਕੁ ਦੁਨੀਆਂ ਵਿੱਚ ਠੋਕਰਾਂ ਪੈਣ ਤਾਂ ਤੂੰ ਰਹਿਮਤ ਨਾਲ ਝੋਰੀ ਭਰ ਦੇ। ਉਹਨੇ ਜਿਹੜੇ ਸ਼ਬਦ ਵਰਤੇ, ਕੋਈ ਪਿਆਰ ਨਹੀਂ, ਕੋਈ ਹਮਦਰਦੀ ਨਹੀਂ, ਸਿੱਧੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਪਹੁੰਚੇ ਤੇ ਉੱਥੇ ਸ਼ਬਦ ਵਰਤੇ ਸਨ, ਕਹਿੰਦੇ ਨੇ ਕਿ ਅਮਰਦਾਸ ਗੁਰੂ ਜੀ ਨੂੰ ਕਿ ਅਸੀਂ ਕਹਿੰਦੇ ਹਾਂ ਸ਼ਬਦ ਕੀ ਵਰਤੇ, ਕਹਿੰਦੇ ਨੇ ਇਹ ਨਿਰਭਾਗਾ ਸਾਡੀ ਕੁੱਲ ਵਿੱਚ ਪੈਦਾ ਕਿਉਂ ਹੋ ਗਿਆ? ਭਾਈ ਸੰਤੋਖ ਸਿੰਘ ਨੇ ਸ਼ਬਦ ਵਰਤੇ, ਸਾਖ ਸੰਬੰਧੀ ਕਹਿੰਦੇ ਨੇ ਇਹ ਨਿਰਭਾਗਾ ਸਾਡੀ ਕੁੱਲ ਵਿੱਚ ਕਿਉਂ ਜੰਮਿਆ? ਤੇ ਵਿੱਚੋਂ ਇੱਕ ਨੇ ਆਵਾਜ਼ ਦਿੱਤੀ, ਜਨਮ ਦੇਣ ਤੋਂ ਬਾਅਦ ਮਾਂ ਦੀ ਮੌਤ ਹੋ ਗਈ, ਪਿਤਾ ਚਲਾਣਾ ਕਰ ਗਿਆ, ਜੇ ਮੌਤ ਦੋ ਨੂੰ ਲੈ ਗਈ ਸੀ ਘੱਟੋ ਘੱਟ ਇਹਨੂੰ ਵੀ ਲੈ ਜਾਂਦੀ, ਸਾਡੀ ਕੁੱਲ ਦਾ ਨੱਕ ਤੇ ਨਾ ਵੜਦਾ। ਜਦੋਂ ਇਹਨੇ ਸ਼ਬਦ ਕਹਿ ਤੇ ਗੁਰੂ ਅਮਰਦਾਸ ਵਿੱਚੋਂ ਬੋਲ ਪਏ, ਹਜ਼ੂਰ ਕਹਿੰਦੇ ਨੇ ਭਾਈ ਸੱਜਣੋ, ਇਹਨੇ ਕੋਈ ਮਾੜਾ ਕਰਮ ਤੇ ਨੀ ਕੀਤਾ, ਤੁਹਾਡੀ ਕੁੱਲ ਨੂੰ ਕਲੰਕਿਤ ਕੀਤਾ, ਕੋਈ ਦਾਗ ਲਾਇਆ? ਕਹਿੰਦੇ ਇਦੋਂ ਵੱਡਾ ਦਾਗ ਕੀ ਏ ਕਿ ਤੁਸੀਂ ਜਵਾਈ ਬਣਾ ਕੇ ਇਹਦੇ ਸਿਰ ਤੇ ਮਿੱਟੀ ਦੀਆਂ ਟੋਕਰੀਆਂ ਟਕਵਾ ਕੇ ਇਹਦੇ ਤੋਂ ਮਜ਼ਦੂਰੀ ਤੋਂ ਕਰਾਉਂਦੇ ਹੋ? ਤੇ ਇੱਕ ਨੇ ਝੰਝੋੜ ਕੇ ਕਿਹਾ, ਜੇਠਿਆ ਜੇ ਟੋਕਰੀਆਂ ਹੀ ਢੋਣੀਆਂ ਸਨ ਤੇ ਕਿਤੇ ਲਾਹੌਰ ਦੀ ਧਰਤੀ ਤੇ ਦਿਹਾੜੀ ਮਜ਼ਦੂਰੀ ਕਰ ਲੈਂਦੋ, ਜ਼ਰੂਰ ਆਪਣੀ ਕੁੱਲ ਦਾ ਨੱਕ ਵਢਾਉਣਾ ਸੀ ਸਹੁਰਿਆਂ ਕਰ ਟੋਕਰੀ ਚੋਕੇ। ਉਸ ਵਕਤ ਗੁਰੂ ਰਾਮਦਾਸ ਕੁਛ ਨੀ ਬੋਲੇ, ਸਿਰਫ ਨੀਵੀਂ ਪਾ ਕੇ ਜ਼ਮੀਨ ਤੇ ਨਜ਼ਰ ਗਡਾ ਕੇ ਸਿਰਫ ਰੋ ਦਿੱਤਾ। ਤੇ ਗੁਰੂ ਅਮਰਦਾਸ ਜੀ ਨੇ ਇੱਕ ਸ਼ਬਦ ਕਹਿ, ਕਹਿੰਦੇ ਨੇ ਤੁਸੀਂ ਕਹਿੰਦੇ ਹੋ ਇਹਦੇ ਸਿਰ ਤੇ ਟੋਕਰੀ, ਇਹ ਨਿਭਾਗਾ ਸਾਡੀ ਕੁੱਲ ਵਿੱਚ ਜੰਮੇ। ਗੁਰੂ ਅਮਰਦਾਸ ਕਹਿੰਦੇ ਨੇ ਜੇ ਤੁਹਾਡੀ ਕੁੱਲ ਵਿੱਚ ਇਹ ਨਾ ਪੈਦਾ ਹੁੰਦਾ ਤੇ ਤੁਹਾਡੀ ਸਾਰੀ ਕੁੱਲ ਨਰਕਾਂ ਨੂੰ ਚਲੀ ਜਾਣੀ ਸੀ, ਇਹਦੇ ਸਿਰ ਤੇ ਮਿੱਟੀ ਦੀ ਟੋਕਰੀ ਚੁੱਕ ਚੁੱਕ ਕੇ ਵੇਖਣ ਵਾਲਿਓ ਤੁਹਾਡੇ ਕੋਲ ਨਜ਼ਰ ਨਹੀਂ, ਤੁਹਾਨੂੰ ਮਿੱਟੀ ਦੀ ਟੋਕਰੀ ਨਜ਼ਰ ਆਉਂਦੀ ਏ। ਪੁੱਛੋ ਕਦੀ ਬਾਬੇ ਬੁੱਢੇ ਨੂੰ, ਉਹਦੇ ਕੋਲ ਵੇਖਣ ਦੀ ਅੱਖ ਹੈ। ਪੁੱਛੋ ਮੇਰੇ ਤੋਂ, ਮੈਂ ਤੁਹਾਨੂੰ ਦੱਸਾਂ, ਇਹਦੇ ਸਿਰ ਤੇ ਮਿੱਟੀ ਦੀ ਟੋਕਰੀ ਨਹੀਂ। ਜਦੋਂ ਇਹ ਟੋਕਰੀ ਚੁੱਕ ਕੇ ਤੁਰਦਾ ਤੇ ਜਿਨ੍ਹਾਂ ਦੇ ਅੰਦਰ ਦੇ ਨੇਤਰ ਖੁੱਲੇ ਨੇ, ਉਹਨਾਂ ਨੂੰ ਇੰਜ ਪ੍ਰਤੀਤ ਹੁੰਦਾ ਕਿ ਗੁਰੂ ਨਾਨਕ ਦਾ ਛਤਰ ਇਹਦੇ ਸਿਰ ਤੇ ਤੁਰਦਾ ਪਿਆ। ਉੱਥੇ ਕਵੀ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਇਹ ਵੀ ਜਨਮਿਓ ਵੰਸ ਹਮਾਰੇ, ਇਹ ਦਰਦ ਸਾਡੀ ਕੁੱਲ ਵਿੱਚ ਕਿਉਂ ਪੈਦਾ ਹੋ ਗਿਆ। ਇਹ ਵੀ ਜਨਮਿਓ ਵੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਛਕੇ ਪਰੇ ਸਦਨ ਕੋ ਤਿਆਗਾ, ਘਰ ਸੁਸਰਾਰ ਬਸਿਓ ਨਿਰਭਾਗਾ। ਸ਼ਬਦ ਕੀ ਵਰਤੇ, ਨਿਭਾਗਾ। ਕਹਿਣ ਲੱਗੇ ਇਸਨੇ ਤੋ ਸਿਰ ਮਾਟੀ ਪਾਈ, ਕਰੋ ਵਿਚਾਰ ਨਾ ਤੂੰ ਉਚਤਾਈ, ਇਹਨੇ ਸਿਰ ਤੇ ਮਿੱਟੀ ਪਾ ਲਈ, ਤੁਸੀਂ ਤਾਂ ਸਿਆਣੇ ਸੋ। ਤੇ ਗੁਰੂ ਅਮਰਦਾਸ ਕਹਿੰਦੇ ਜੇ ਇਹ ਬੰਸ ਜਨਮ ਨੇ ਧਾਰੈ, ਗਿਰਤ ਨਰਕ ਮੈਂ ਪਿੱਤਰ ਤੁਮਾਰੇ। ਜੇ ਕਿਤੇ ਭਾਈ ਜੇਠਾ ਤੁਹਾਡੀ ਕੁੱਲ ਵਿੱਚ ਨਾ ਆਉਂਦਾ ਤੇ ਤੁਹਾਡੇ ਪਿੱਤਰਾਂ ਨੂੰ ਵੀ ਕਿਸੇ ਨਰਕਾਂ ਵਿੱਚੋਂ ਨਹੀਂ ਸੀ ਕੱਢ। ਸਿਰਫ ਇਸ਼ਾਰਾ ਸੀ। ਭਾਈ ਜੇਠਾ ਜੀ ਸ਼ਾਮ ਨੂੰ ਇਕਾਂਤ ਵਿੱਚ ਗੁਰੂ ਅਮਰਦਾਸ ਜੀ ਨੂੰ ਮਿਲੇ ਤੇ ਚਰਨ ਪਕੜ ਕੇ ਕਹਿੰਦੇ ਨੇ ਦਾਤਿਆ, ਉਹਨਾਂ ਨੂੰ ਸਮਝ ਕੋਈ ਨਹੀਂ ਕਿ ਤੇਰੇ ਘਰ ਅੰਦਰ ਰਹਿਣ ਤਾਂ ਕਿੰਨੀਆਂ ਕੁ ਨਹੀਂ। ਸਤਿਗੁਰੂ ਮੈਂ ਸੋਚਣਾ ਵਾ, ਪਤਾ ਨੀ ਮੇਰੇ ਬਦਲੇ ਕਿਨੂੰ ਕਿਨੂੰ ਅਜੇ ਕਬੂਲ ਸਹਿਣੇ ਪੈਣੇ ਨੇ। ਜੇ ਮੈਂ ਹੀ ਨਾ ਹੁੰਦਾ ਤੇ ਸ਼ਾਇਦ ਇੰਨੇ ਸਖਤ ਬੋਲ ਤੇਰੇ ਸਾਹਮਣੇ ਕੋਈ ਬੋਲਦਾ, ਕਿਰਪਾ ਕਰਕੇ ਬਚ ਗਈ। ਤੇ ਤਨ ਗੁਰੂ ਅਮਰਦਾਸ ਜੀ ਨੇ ਸੇਚਲ ਨੇਤਰਾਂ ਨਾਲ ਛਾਤੀ ਨਾਲ ਲਾ ਕੇ ਕਿਹਾ, ਬੇਟਾ ਇਹਨਾਂ ਲੋਕਾਂ ਨੂੰ ਸਮਝ ਕੋਈ ਨਹੀਂ ਕਿ ਤੇਰੇ ਅੰਦਰ ਗੁਰੂ ਨਾਨਕ ਦੀ ਰਹਿਮਤ ਕਿਵੇਂ ਟਿਕਦੀ ਪਈ। ਸਮਾਂ ਲੰਘਿਆ ਪਿਆਰਿਓ, ਸੇਵਾ ਕਰੀ ਗਏ ਨੇ, ਅਖੀਰ ਤੇ ਤਨ ਗੁਰੂ ਅਮਰਦਾਸ ਦੇ ਘਰ ਵਿੱਚ ਪ੍ਰਵਾਨ ਹੋਣ ਦਾ ਵੇਲਾ ਆਏ। ਸਾਹਿਬ ਦੀ ਬਾਣੀ ਵੱਲ ਤੁਰਨਾ ਅੱਗੇ ਤੇ ਭੱਟਾਂ ਦੇ ਸਵਈਆਂ ਵੱਲ। ਤਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਥੜੇ ਬਣਵਾਣੇ ਸ਼ੁਰੂ ਕੀਤੇ, ਦੋਨੋਂ ਜਵਾਈ ਬਣਾਉਂਦੇ ਨੇ। ਮੁਕਤੀ ਗਲਤੀ ਇੱਕ ਨੇ ਇਸ ਗੱਲੋਂ ਇਨਕਾਰ ਕਰ ਦਿੱਤਾ ਸੀ ਬਣਾਉਣ ਤੋਂ, ਵੱਡੇ ਭਾਈ ਰਾਮੇ ਨੇ, ਕਹਿੰਦਾ ਸਤਿਗੁਰੂ ਤੁਹਾਡੀ ਉਮਰ ਜ਼ਿਆਦਾ ਹੈ, ਤੁਸੀਂ ਜੋ ਸਵੇਰੇ ਕਹਿੰਦੇ ਹੋ ਉਹ ਭੁੱਲ ਜਾਂਦੇ ਹੋ, ਮੈਂ ਕੱਲ ਨੂੰ ਥੜਾ ਨਹੀਂ ਬਣਾਉਣਾ, ਮੈਂ ਤਾਂ ਉਸੇ ਤਰ੍ਹਾਂ ਬਣਾਉਣਾ, ਤੁਸੀਂ ਸ਼ਾਮ ਨੂੰ ਢਵਾ ਦਿੰਦੇ ਹੋ, ਮੈਂ ਠੀਕ ਬਣਾਉਣਾ, ਤੁਸੀਂ ਭੁੱਲਦੇ ਹੋ। ਪਰ ਭਾਈ ਜੇਠਾ ਜੀ 7 ਦਿਨ ਨਿਰੰਤਰ ਬਣਾਉਂਦੇ ਰਹੇ ਤੇ 7ਵੇਂ ਦਿਨ ਗੁਰੂ ਅਮਰਦਾਸ ਜੀ ਨੇ ਆ ਕੇ ਕਿਹਾ, ਕਹਿਣ ਲੱਗੇ ਭਾਈ ਜੀ ਮੇਰੀ ਮਰਜ਼ੀ ਦਾ ਥੜਾ ਬਣਿਆ ਨਹੀਂ, ਟਾ ਦੇ ਇਹਨਾਂ ਨੂੰ। ਤੇ ਕਹਿੰਦੇ ਸ਼ਬਦ ਕੁਝ ਨਹੀਂ ਬੋਲਿਆ, ਗੁਰੂ ਅਮਰਦਾਸ ਦੇ ਚਰਨਾਂ ਵਿੱਚ ਡਿੱਗ ਪਏ। ਕਹਿੰਦੇ ਨੇ ਖੇ ਮੇਰੇ ਦਾਤਾਰ, ਇਹ ਥੜਾ ਤੇਰੀ ਮਰਜ਼ੀ ਦਾ ਬਣਨਾ ਵੀ ਨਹੀਂ। ਹਜ਼ੂਰ ਪੁੱਛਦੇ ਨੇ ਕਿਉਂ, ਕਹਿਣ ਲੱਗੇ ਸਤਿਗੁਰੂ ਮੈਂ ਇੰਨਾ ਭੁਲੱਕੜ ਹਾਂ, ਜੋ ਤੁਸੀਂ ਸਵੇਰੇ ਦੱਸ ਕੇ ਜਾਂਦੇ ਹੋ ਮੈਂ ਸ਼ਾਮ ਨੂੰ ਭੁੱਲ ਜਾਂਦਾ ਵਾ, ਇਹ ਥੜਾ ਮੇਰੀ ਸਮਝ ਵਿੱਚੋਂ ਨਹੀਂ ਉਹ ਬਣਨਾ, ਜੇ ਬਣਵਾਉਣਾ ਤੇ ਆਪ ਕਿਰਪਾ ਕਰਕੇ ਵਿੱਚ ਵਰਤ ਕੇ ਬਣਾ ਲਓ। ਆਪ ਕਦੀ ਜਾਓ ਬੋਲੀ ਬੌਲੀ ਸਾਹਿਬ ਦੇ ਸੱਜੇ ਹੱਥੇ ਇੱਕ ਗੁੰਬਦ ਬਣਿਆ ਛੋਟੀ ਜੀ ਪਾਲਕੀ ਨੂੰ ਮੰਗ, ਇਹ ਉਹੀ ਥੜਾ ਜਿਹੜਾ ਭਾਈ ਜੇਠਾ ਜੀ ਗੁਰੂ ਰਾਮਦਾਸ ਬਣਾਉਂਦੇ ਰਹੇ, 7 ਦਿਨ ਬਣਾਏ। ਹੁਣ ਤੱਕਿਓ ਕਿ ਭਾਈ ਰਾਮਾ ਕਹਿੰਦਾ ਤੁਸੀਂ ਭੁੱਲ ਜਾਂਦੇ ਹੋ, ਮੈਨੂੰ ਯਾਦ ਰਹਿੰਦਾ, ਪਰ ਗੁਰੂ ਰਾਮਦਾਸ ਕਹਿੰਦੇ ਨੇ ਦਾਤਾ ਮੈਂ ਭੁੱਲ ਜਾਣਾ। ਉਹ ਤਾਂ ਗੁਰੂ ਬਣ ਕੇ ਵੀ ਕਹਿੰਦੇ ਨੇ ਮੇਰੇ ਸਤਿਗੁਰੂ ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ। ਇਹ ਧੰਨ ਗੁਰੂ ਰਾਮਦਾਸ ਦੇ ਬਚਨ ਨੇ, ਕਹਿੰਦੇ ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ, ਹਮ ਅੰਧਲੇ ਕਹੋ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲੰਥਾ। ਤਾਂ ਸ਼ਬਦ ਕਹਿੰਦੇ ਦਾਤਾ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਕਿਵੇਂ ਤੁਰਾਂਗਾ ਤੇਰੇ ਰਸਤੇ ਦਾ ਦੱਸੇ, ਤੇ ਮੇਰੇ ਕੋਲ ਅੱਖੀ ਨੀ ਦੇਖਣ ਵਾਲੀਆਂ। ਹਮ ਅੰਧਲੇ ਕਹੋ ਗੁਰ ਅੰਚਲ ਦੀਜੈ, ਇੱਥੇ ਕਹਿੰਦੇ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਗੁਰੂ ਅਮਰਦਾਸ ਜੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ। ਗੁਰੂ ਬਣ ਕੇ ਵੀ ਕਹਿੰਦੇ ਹਮ ਮੂਰਖ ਮੁਗਧ ਸ਼ਰਨਾਗਤੀ, ਮਿਲ ਗੋਬਿੰਦ ਰੰਗਾ ਰਾਮ ਰਾਜੇ। ਗੁਰੂ ਬਣ ਕੇ ਵੀ ਕਹਿੰਦੇ ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜੈ ਦਿਨ ਰਾਤ ਖੇ ਦਾਤਾ, ਇੱਕ ਖਿਨ ਨਹੀਂ ਮੈਂ ਸਵੇਰੇ ਤੇ ਸ਼ਾਮ ਭੁੱਲਣਾ, ਖਿਨ ਖਿਨ ਭੁੱਲਣਾ ਵਾ, ਤੂੰ ਕਿਰਪਾ ਕਰਕੇ ਮੈਨੂੰ ਬਖਸ਼ ਦੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੁਰਟ ਪਏ। ਬਾਬੇ ਬੁੱਢੇ ਨੂੰ ਆਵਾਜ਼ ਦਿੱਤੀ, ਬਾਬਾ ਜੀ ਭਾਈ ਜੇਠੇ ਨੂੰ ਨਿਰਮਲ ਜਲ ਵਿੱਚ ਇਸ਼ਨਾਨ ਕਰਾਓ। ਇਸ਼ਨਾਨ ਕਰਾ ਕੇ ਸੁੰਦਰ ਪੋਸ਼ਾਕ ਪਹਿਨਾ ਦਿੱਤੀ ਜਾਏ। ਅੱਜ ਤੱਕੋ ਸੰਸਾਰ ਦੇ ਲੋਕੋ, ਜਿਸ ਨੂੰ ਲੋਕ ਕਦੀ ਯਤੀਮ ਕਹਿੰਦੇ ਸਨ, ਜਿਸ ਨੂੰ ਆਪਣੇ ਵੀ ਛੱਡ ਗਏ, ਭਾਈ ਜੇਠਾ ਜੀ ਇਸ਼ਨਾਨ ਕਰਕੇ ਧੰਨ ਗੁਰੂ ਰਾਮਦਾਸ ਸੁੰਦਰ ਵਸਤਰ ਪਾ ਕੇ ਜਦੋਂ ਦਰਬਾਰ ਵਿੱਚ ਆਏ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਇੱਕ ਕੇਵਲ ਉਦਾਹਰਣ ਐਸੀ ਮਿਲਦੀ ਏ ਜਿਹੜੀ ਗੁਰਗੱਦੀ ਦਿੰਦਿਆਂ ਅੱਖੀ ਵੇਖੇ ਤੇ ਉਹਨੂੰ ਪਰਤ ਕੇ ਦਰਜ ਕਰਕੇ ਗਏ। ਬਾਬਾ ਸੁੰਦਰ ਜੀ ਧੰਨ ਗੁਰੂ ਅਮਰਦਾਸ ਦੇ ਪੜਪੋਤੇ, ਉਹ ਕਹਿੰਦੇ ਨੇ ਜਦੋਂ ਗੁਰੂ ਰਾਮਦਾਸ ਜੀ ਨੂੰ ਇਸ਼ਨਾਨ ਕਰਾ ਕੇ ਲਿਆਂਦਾ ਤੇ ਗੁਰੂ ਅਮਰਦਾਸ ਜੀ ਨੇ ਉਸ ਵਕਤ ਦੋਨੋਂ ਪੁੱਤਰ ਕੋਲ ਸੱਦੇ, ਦੋਨੋਂ ਧੀਆਂ ਕੋਲ ਬੁਲਾਈਆਂ। ਗੁਰੂ ਅਮਰਦਾਸ ਜੀ ਨੇ ਆਪਣੇ ਭਰਾ ਦੇ ਪੁੱਤਰ ਸੱਦੇ, ਗੁਰੂ ਅਮਰਦਾਸ ਜੀ ਨੇ ਸਿੱਖ ਸੱਦੇ ਤੇ ਸਾਰਿਆਂ ਨੂੰ ਬੁਲਾ ਕੇ ਇੱਕ ਤਾਂ ਗੱਲ ਕਹੀ ਕਿ ਮੇਰੇ ਜਾਣ ਤੋਂ ਬਾਅਦ ਕਿਸੇ ਨੇ ਰੋਣਾ ਨਹੀਂ, ਤੇ ਦੂਜਾ ਕੀ ਬਚਨ ਕੀਤਾ, ਕਹਿੰਦੇ ਨੇ ਆਪ ਉੱਠੇ ਤੇ ਧੰਨ ਗੁਰੂ ਰਾਮਦਾਸ ਜੀ ਨੂੰ ਸਿੰਘਾਸਨ ਤੇ ਬਿਠਾ ਕੇ ਮੱਥਾ ਟੇਕ ਕੇ ਕਿਹਾ, ਜਿਹੜਾ ਮੇਰਾ ਪੁੱਤਰ ਤੇ ਮੇਰਾ ਸਿੱਖ ਹੈ, ਮੇਰੇ ਨੇਤਰਾਂ ਦੇ ਸਾਹਮਣੇ ਗੁਰੂ ਰਾਮਦਾਸ ਨੂੰ ਮੱਥਾ ਟੇਕੇ। ਉੱਥੇ ਬਚਨ ਕਹੇ ਨੇ ਬਾਬੇ ਸੁੰਦਰ ਨੇ, ਕਹਿੰਦੇ ਸਤਿਗੁਰ ਭਾਣਾ ਹੈ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ, ਮਿਤ ਪੈਜੈ ਮਿਤ ਬਿਕਸੈ ਜਿਸ ਮਿਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਰਾਵੈ। ਸਿਰਫ ਜਿਹੜੀਆਂ ਪੰਕਤੀਆਂ ਅਰਜ਼ ਕਰਨੀਆਂ ਨੇ, ਕਹਿੰਦੇ ਨੇ ਸਤਿਗੁਰੂ ਪ੍ਰਤੱਖ ਹੁੰਦੇ। ਬਾਬਾ ਸੁੰਦਰ ਜੀ ਇਹ ਕਹਿ ਰਹੇ ਨੇ, ਕਹਿੰਦੇ ਨੇ ਕਿ ਮੇਰੇ ਪੜਦਾਦੇ ਵੀ ਪ੍ਰਤੱਖ ਹੁੰਦੇ ਦਾ ਅਰਥ ਕਰਾਂਗੇ ਕਿ ਗੁਰੂ ਅਮਰਦਾਸ ਜੀ ਅਜੇ ਸਰੀਰ ਵਿੱਚ ਕਹਿਣ ਨਹੀਂ, ਸਤਿਗੁਰੂ ਪ੍ਰਤੱਖ ਹੁੰਦੇ। ਵਹਿ ਰਾਜ ਆਪ ਟਿਕਾਇਆ, ਰਾਜ ਦਰ ਤੇ ਗੁਰਤਾ ਗੱਦੀ ਦੀ ਵਡਿਆਈ, ਆਪਣੀਆਂ ਅੱਖਾਂ ਸਾਹਮਣੇ ਆਪਣੇ ਹੱਥੀਂ ਧੰਨ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੀ। ਸਤਿਗੁਰੂ ਪ੍ਰਤੱਖ ਹੁੰਦੇ, ਵਹਿ ਰਾਜ ਆਪ ਟਿਕਾਇਆ, ਸਭ ਸਿੱਖ ਬੰਧਕ ਪੁੱਤ ਭਾਈ ਰਾਮਦਾਸ ਪੈਰੀ ਪਾ। ਪੈਰੀ ਪਾਇਆ ਦਾ ਮਤਲਬ ਇਹ ਹੋਇਆ ਕਿ ਆਪ ਖਲੋ ਕੇ ਕਹਿੰਦੇ ਨੇ ਜੇ ਮੈਂ ਮੱਥਾ ਟੇਕਣਾ ਪਿਆ, ਮੇਰੇ ਪੁੱਤਰੋ, ਮੇਰੇ ਸਿੱਖੋ, ਮੇਰੇ ਰਿਸ਼ਤੇਦਾਰੋ, ਜੇ ਮੇਰੀ ਖੁਸ਼ੀ ਲੈਣੀ ਜੇ ਤੇ ਮੇਰੇ ਸਾਹਮਣੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਝੁਕੋ। ਉੱਥੇ ਤਿੰਨ ਪ੍ਰਮਾਣ ਦਿੱਤੇ ਨੇ ਬਾਬੇ ਸੁੰਦਰ ਨੇ। ਪਹਿਲਾਂ ਤਾਂ ਇਹ ਦਿੱਤਾ ਕਿ ਸਤਿਗੁਰੂ ਪ੍ਰਤੱਖ ਹੁੰਦੇ, ਬਹਿਰਾਜ ਆਪ ਟਿਕਾਇਆ, ਸਭ ਸਿੱਖ ਬੰਧਕ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅੱਗੇ ਫਿਰ ਕਹਿੰਦੇ ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ, ਰਾਮਦਾਸ ਸੋਧੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀ। ਤਿੰਨ ਵਾਰੀ ਸ਼ਬਦ ਗੁਰੂ ਰਾਮਦਾਸ ਲਈ ਵਰਤੇ, ਕਹਿੰਦੇ ਨੇ ਮੇਰੇ ਪਰਮੇਸ਼ਵਰ ਨੂੰ ਪਾਇਆ ਤੇ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਦਾ ਤਿਲਕ ਗੁਰੂ ਰਾਮਦਾਸ ਜੀ ਨੂੰ ਦਵਾਏ। ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ, ਰਾਮਦਾਸ ਸੋਢੀ ਤਿਲਕ ਦੀਆਂ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਇੱਥੇ ਤੇ ਬਾਬਾ ਸੁੰਦਰ ਕਹਿੰਦੇ ਨੇ ਜਿਹੜਾ ਤਿਲਕ ਦਿੱਤਾ ਉਹ ਗੁਰੂ ਕੇ ਸ਼ਬਦ ਦਾ ਸੀ ਤੇ ਨਾਲ ਸ਼ਬਦ ਵਰਤਿਆ ਨਿਸ਼ਾਨ, ਨਿਸ਼ਾਨ ਦਾ ਤੇ ਉਹ ਰਾਹਦਾਰੀ, ਉਸ ਨਿਸ਼ਾਨ ਨੂੰ ਕੋਈ ਲੋਕ ਤੇ ਪਰਲੋਕ ਵਿੱਚ ਮਿਟਾ ਨਹੀਂ ਸਕਦਾ, ਆਮ ਤਿਲਕ ਤਾਂ ਮਿਟ ਜਾਂਦਾ। ਤੀਜੀ ਗੱਲ ਕਹੀ ਬਾਬੇ ਸੁੰਦਰ ਨੇ, ਕਹਿੰਦੇ ਨੇ ਜਦੋਂ ਇਹ ਕਿਹਾ ਨਾ ਮੱਥਾ ਟੇਕੋ, ਕਹਿੰਦੇ ਨੇ ਉਸ ਵੇਲੇ ਸਭ ਤੋਂ ਪਹਿਲਾਂ ਗੁਰੂ ਅਮਰਦਾਸ, ਫਿਰ ਬਾਬਾ ਬੁੱਢਾ ਸਾਹਿਬ। ਇੱਕ ਰੀਤ ਸੀ ਗੁਰਗੱਦੀ ਦੇਣ ਦੀ, ਪਹਿਲਾਂ ਗੁਰੂ ਸਾਹਿਬ ਆਪ ਮੱਥਾ ਟੇਕਦੇ ਸਨ, ਫਿਰ ਭਾਈ ਬੁੱਢਾ ਟੇਕਦਾ ਸੀ, ਤੇ ਜਦੋਂ ਬਾਬਾ ਬੁੱਢਾ ਮੱਥਾ ਟੇਕ ਦਿੰਦਾ ਸੀ ਤੇ ਯਕੀਨ ਹੋ ਜਾਂਦਾ ਸੀ ਸਿੱਖੋ ਤੁਸੀਂ ਗੁਰੂ ਇਸੇ ਨੂੰ ਮੰਨਣਾ ਜਿਹਦੇ ਚਰਨਾਂ ਵਿੱਚ ਬਾਬਾ ਬੁੱਢਾ ਜੀ ਚੁਕੇ। ਗੁਰੂ ਅਮਰਦਾਸ ਤੋਂ ਬਾਅਦ ਬਾਬਾ ਬੁੱਢਾ ਜੀ ਚੁਕੇ ਤੇ ਸਭ ਤੋਂ ਪਹਿਲਾਂ ਫਿਰ ਪੁੱਤਰ ਉੱਠਿਆ ਮੋਹਰੀ, ਉਹਨੇ ਦੋਨੋਂ ਹੱਥ ਜੋੜ ਕੇ ਕਿਹਾ ਪਿਤਾ ਜੀ ਅਸੀਂ ਭਰੀ ਸੰਗਤ ਵਿੱਚ ਕਹਿੰਦੇ ਹਾਂ। ਵੇਖੋ ਗੁਰੂ ਅਮਰਦਾਸ ਜੀ ਦਾ ਢੰਗ ਤਰੀਕਾ, ਮਤਾਂ ਕੱਲ ਨੂੰ ਪੁੱਤਰ ਦਾਵਾ ਕਰਕੇ ਕਹਿਣ ਕਿ ਅਸੀਂ ਗੁਰੂ ਅਮਰਦਾਸ ਦਾ ਖੂਨ ਆ, ਭਤੀਜੇ ਕਿਤੇ ਗੱਦੀ ਲਾ ਕੇ ਬਹਿ ਜਾਣ ਅਸੀਂ ਗੁਰੂ ਅਮਰਦਾਸ ਦੇ ਖੂਨ ਆ, ਕਿਤੇ ਧੀਆਂ ਅੱਗੇ ਦੋਤਰੇ ਨਾ ਆਪਣਾ ਦਾਵਾ ਕਰਨ। ਅੱਜ ਦੀ ਘੜੀ ਗੁਰੂ ਅਮਰਦਾਸ ਕਹਿੰਦੇ ਨੇ ਮੇਰੇ ਹੁੰਦਿਆਂ ਮੇਰੇ ਸਾਹਮਣੇ ਮੱਥਾ ਗੁਰੂ ਰਾਮਦਾਸ ਨੂੰ ਟੇਕੋ। ਇੱਥੇ ਫਿਰ ਕਹਿੰਦੇ ਨੇ ਕਿ ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ, राम दास सोधी तिलक दिया कोई शब्द सच निशान जियो। जदो तिलक दिता फिर होया कि सब तो पहलम इस बाबा मोरी जी उठे ने, मोरी पुत सन्मुख होया राम दास है पैरी भाई जी। गुरु रामदास दे चरणा में देख के कहिंदा तुसी गुरु असी तेरे सिख, रामदास पैरी पाए जियो सब पवें पैरी सत गुरु के लिए। जिथे गुरु आप रखिया, जिथे गुरु अमरदास ने अपने आप नूं टिकाया सारे झुके। कहिंदे कोई कर बखीली निवै नाही, इहदा मतलब किसे ने मजाक टीचर कीती होणी है कि कल तक तां इहनूं रोटी कोई नहीं सी दिंदा, साडे घर टोकरियां ढोंदा सी, अज असी मत्थे टेकीए। ते गुरु अमरदास ने अदायत की कोई कर बखीली निवै नाही, फिर सतगुरु आन निभाया। ते जदों किसे ने कहा भी गुरदा गद्दी पुत्रां नूं क्यों नहीं, ते कहिंदे हर गुरै भाणा दी वडियाई तुर लिखिया लेख रजाए जीओ। कहिंदे पुत्र यह गद्दी कोई आम नहीं, ये रब की दरगाह विचों लिखिया सी कि दिचे पूर्व देवना जिस दी वस्त तिसा कर आवे। कहिंदे जिहदा देना बनता गद्दी ओहदे कोल जावे। कहिंदे ने कि कोई कर बखीली निवै नहीं, फिर सतगुरु आन निवाया हर गुरै भाणा दी वडियाई तुर लिखिया लेख रजाए जियो। कै सुंदर सुनो संतो सब जगत पैरी पाए जियो, सारी दुनिया तन गुरु रामदास दे चरणा विच चुक गई। इत्थे सारे विद्वानां ने इस गल नूं अखां तो ओले नहीं कीता। आम तौर ते बंदे दी फितरत है लकड़ दी पौड़ी ला के मकान दी छत ते जदों चढ़ने आं, कोई भी पौड़ी होवे जदों चढ़ने आं उदों साडा पूरे दा पूरा जिहड़ा ध्यान है उहनां डंडियां वल उहनां स्टैप वल, ते जदों असीं चढ़ जांदे आं उसे पौड़ी वाली पिठ कर ले। आम तौर ते लोग पदवी ते जान लई डंडे ते पौड़ी नूं वरतदे ने, ते जिद्दन पदवी मिल जाए उस जिस पौड़ी ने चढ़ाया उधर पिठ कर लैंदे ने। पर केवल धन गुरु रामदास सच्चा पातशाह जदों तख्त ते बैठे ने, सिख विद्वान कहिंदे ने उधर गुरु रामदास दे अंदर इन्ना कु बैराग ठाठा मारदा सी कि सारा दाणा गुरु रामदास जी दा लीर नाल भिज गया सी। धन गुरु अमरदास सच्चे पातशाह ने सिर बाहों फड़ के इन्हें कहा सी अज तां गुरु नानक साहब दा तख्त मिल गए, अज तां गुरु नानक जी की कृपा मिल गई। ते पता ने एक शब्द कहा कि नानक नाम निरंजन जान्यो कीनी भगत प्रेम ने मिलाई, तां ते अंगद अंग संग भयो साहिब तिन शब्द सुरत कीनी बरखाई। गुरु अमरदास की अकत कथा है एक जी किच कति न जाई, सोधी श्री सगल श्रिष्ठ तारन को अब गुरु रामदास को मिली बिडा। तन गुरु रामदास जी नूं अज वडियाई मिली। गुरु अमरदास ने पुछया बस चेते रखियो जेड़े शुक्र करन वाले ने उन्हां नूं ओ जिंदगी दे दिन कदी नहीं भुलदे जदों ठोकरां वज्जियां होण। कहिंदे ने सतगुरु अज जदों तेरे घर नूं देखना ते अपने अतीत पिछोकड़ नूं झाती मारना बड़ा यतन कीता सी अज रोक के रखां। कहिंदे ने मैं भरी संगत विच कहिंदा मेरे साईआं दारद देख देख सब को हसै, भगत रविदास जी दा वचन। मैनू गरीब ते यतीम वेख के किन्ने नी ठोकरां मारियां, मैनू गरीब ते यतीम देख के अपने भी तेरे मुंह ते निंद के गए। मैं वो भी अखर सुने, मैनू लोकां नभागा भी कहा, लोकां ने मैनू यतीम भी कहा। दाता दर्द देख सब को हसै ऐसी दशा हमारी, पर अज देखना अष्ट दशा सिद्ध आ अठ ते दस अठारह सिद्धियां ने कर तले मेरे हाथ ते रख दित्तियां नी, पर सतगुरु मेरी कमाई कोई नी सब कृपा तुम्हारी ए तेरी मेहर है। दूजा वचन क्या हर के जन सतगुर सतपुरखा बिनो करुण गुरपास, हम कीरे किरम सतगुर शरनाई कर दया है। जैसे हम सतगुर राख लिए चढ़ाए, तू गुर पिता तू है गुर माता, तू गुर बंदक मेरा सखा सिखाए। मैं परे दरबार विच कहना मां बाप चले गए सन रिश्तेदार उंज कर दिता, कि दुनिया दे लोगो गुरु अमरदास तो बिना मेरा दुनिया ते कोई नहीं। तू गुर पिता तू है गुर माता, तू गुर बंदक मेरा सखा सिखाए। अगला बचन सी जो कमरी जी दो होती मेरे सतगुरां
ਮੇਰੀ ਹਾਲਤ ਨੂੰ ਤੁਸੀਂ ਜਾਣਦੇ ਹੋ। ਬਿਧ ਦਾ ਅਰਥ ਹੈ ਤੇ ਹਾਲਾਤ, ਜੋ ਅਮਰੀ ਬਿਧ ਹੋਤੀ ਮੇਰੇ ਸਤਿਗੁਰਾਂ, ਸਾਧ ਤੁਮਹਾਰ ਜਾਣੂ ਆਪੇ, ਹਮ ਰੁਲਦੇ ਫਿਰਦੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਅੱਜ ਚਿੱਤ ਕਰਦਾ ਬਾਪੂ ਤੇ ਚਰਨ ਪਕੜਾਂ, ਤੇ ਕਵਾਂ ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕਿਆ ਸਭ ਸੋਗ, ਸੰਤਾਪੇ ਸਾਰੇ ਦੁੱਖ ਭੁਲਾ ਦਿੱਤੇ। ਧੰਨ ਗੁਰੂ ਰਾਮਦਾਸ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ। ਇੱਕ ਅਰਜ਼ ਜ਼ਰੂਰ ਮੈਂ ਆਪ ਨੂੰ ਸਾਂਝੀ ਕਰਨੀ, ਮੇਰੇ ਪੜ੍ਹੇ ਲਿਖੇ ਵੀਰੋ, ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆਉਣਾ ਜੀ, ਤੇ ਇੱਕ ਭਾਵਨਾ ਨਾਲ ਆਇਓ, ਇੱਥੇ ਦੋ ਦੂਰੀ ਚਾਰ ਦੀ, ਇੱਥੇ ਦੋ ਦੂਰੀ ਪੰਜ ਦੀ ਹੋ ਜਾਣਾ। ਉਹ ਗੱਲ ਸਾਰੇ ਵਿਦਵਾਨ ਜਿੰਨਿਆਂ ਨੇ ਵੀ ਲਿਖੇ ਦਾਵਾ ਮਾਨ ਕੇਵਲ ਗੁਰੂ ਰਾਮਦਾਸ ਤੇ, ਜਿਹੜੇ ਲੋਕ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਕਹਿਣ ਲੱਗੇ, ਅਸੀਂ ਕਈ ਵਾਰੀ ਸ਼ਬਦ ਗੁਰੂ ਵਿਅਕਤੀ ਵੀ ਵਰਤਦੇ ਹਾਂ, ਸਾਡੇ ਲੋਕ ਕੋਈ ਦੁਨੀਆਂ ਵਿੱਚ ਐਸਾ ਵਿਦਵਾਨ ਦੱਸੇ ਜਿਹੜੇ ਬਚਨ ਕਹੇ ਨੇ ਸੱਤੇ ਬਲਵੰਡ ਨੇ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਇਹਦਾ ਮਤਲਬ ਇਹ ਵੇ ਜਿਨ ਸਿਰਿਆ, ਸਿਰਿਆ ਦਾ ਕ੍ਰਿਆ ਦਾ ਪੈਦਾ ਕੀਤਾ, ਤਿਨੇ ਸਵਾਰਿਆ ਕਰਕੇ, ਤੈਨੂੰ ਤਾਂ ਯਤੀਮ ਹੋਏ ਨੂੰ ਕੋਈ ਕੱਪੜੇ ਧੋਣ ਵਾਲਾ ਵੀ ਨਹੀਂ ਸੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਨੇ ਪੈਦਾ ਕੀਤਾ, ਅਸਲ ਵਿੱਚ ਉਹਨੇ ਤੇਰਾ ਜੀਵਨ ਬਣਾ। ਹੁਣ ਅੱਗੇ ਸ਼ਬਦ ਹੁੰਦਾ ਪੂਰੀ ਹੋਈ ਕਰਾਮਾਤ, ਸੱਤੇ ਬਲਵੰਡ ਨੇ ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰਤਿਆ ਨੌ ਕਰਤਾ ਕਾਦਰ ਕਰੇ, ਗੁਰੂ ਅੰਗਦ ਸਾਹਿਬ ਲਈ ਸ਼ਬਦ ਵਰਤਿਆ ਕਿ ਘਾਲ ਮਰਦੀ ਘਾਲੀ, ਗੁਰੂ ਅਮਰਦਾਸ ਲਈ ਸ਼ਬਦ ਵਰਤਿਆ ਮੇਰੇ ਗੁਰੂ ਅਮਰਦਾਸ ਝੱਖੜ ਵਾਓ ਮੈਂ ਡੋਲੀ, ਪਰਬਤ ਮੇਰਾਨ ਤੂੰ ਇੰਨਾ ਅਡੋਲ ਹੈ, ਤੇ ਗੁਰੂ ਰਾਮਦਾਸ ਲਈ ਕਹਿੰਦੇ ਨੇ ਤੇਰੇ ਉੱਤੇ ਤਾਂ ਗੁਰੂ ਨਾਨਕ ਸਾਹਿਬ ਦੀ ਕਰਾਮਾਤ ਪੂਰੀ ਵਾਪਰ ਗਈ। ਹੁਣ ਕਰਾਮਾਤ ਕਿਹੜੀ ਵਾਪਰੀ, ਕਦੇ ਧਿਆਨ ਦਿਆ ਜੇ ਗੁਰੂ ਗ੍ਰੰਥ ਸਾਹਿਬ ਦੇ, ਜਦੋਂ ਸਾਹਿਬ ਦੇ ਦਰਸ਼ਨ ਕੀਤੇ ਬਾਣੀ ਰਾਹੀਂ, 19 ਰਾਗਾਂ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਬਾਣੀ ਉਚਾਰ ਕੇ ਗਏ, 17 ਰਾਗ ਧੰਨ ਗੁਰੂ ਅਮਰਦਾਸ ਜੀ ਨੇ ਵਰਤੇ, ਗੁਰੂ ਅੰਗਦ ਸਾਹਿਬ ਦੇ ਇਕੱਲੇ ਸ਼ਲੋਕ ਨੇ। ਕਰਾਮਾਤ ਕੀ ਹੈ, ਅਸੀਂ ਇਹ ਤਾਂ ਕਿਹਾ ਗੁਰੂ ਨਾਨਕ ਸਾਹਿਬ ਨੇ ਤਲੀਮ ਲਈ ਪਾਂਧੇ ਦਾ, ਮੌਲਵੀ ਦਾ, ਪੰਡਿਤ ਦਾ, ਸਾਰਿਆਂ ਦਾ ਜ਼ਿਕਰ ਕਰਦੇ ਨੇ ਵਿਦਵਾਨ, ਪਰ ਕਿਸੇ ਵਿਦਵਾਨ ਨੇ ਇਹ ਨਹੀਂ ਲਿਖਿਆ ਕਿ ਭਾਈ ਜੇਠੇ ਨੇ ਕਿਹੜੇ ਉਸਤਾਦ ਦੇ ਕੋਲੋਂ ਸੰਗੀਤ ਦੀ ਵਿਦਿਆ ਲਈ, ਕਿਹੜੇ ਉਸਤਾਦ ਦੇ ਕੋਲ ਬੈਠ ਕੇ ਗੁਰਮੁਖੀ ਅੱਖਰ ਸਿੱਖੇ, ਕਿਹੜੇ ਉਸਤਾਦ ਦੇ ਕੋਲ ਬਹਿ ਕੇ ਦੁਨਿਆਵੀ ਵਿਦਿਆ ਸਿੱਖੀ। ਗੁਰੂ ਨਾਨਕ ਸਾਹਿਬ ਨੇ 19 ਰਾਗ ਉਚਾਰੇ, ਗੁਰੂ ਅੰਗਦ ਸਾਹਿਬ ਨੇ 63 ਸ਼ਲੋਕ ਉਚਾਰੇ, ਗੁਰੂ ਅਮਰਦਾਸ ਨੇ ਸਿਰਫ 2 ਰਾਗ ਗੁਰੂ ਨਾਨਕ ਦੇਵ ਜੀ ਦੇ ਛੱਡੇ, ਇੱਕ ਤਿਲੰਗ ਤੇ ਤੁਖਾਰੀ, ਬਾਕੀ 17 ਰਾਗ ਉਹ ਉਚਾਰੇ। ਗੁਰਮੁਖੋ, ਗੁਰੂ ਰਾਮਦਾਸ ਨੇ 19 ਰਾਗ ਗੁਰੂ ਨਾਨਕ ਸਾਹਿਬ ਵਾਲੇ ਤੇ 11 ਰਾਗ ਆਪਣੇ ਕੋਲ ਉਚਾਰ ਕੇ 30 ਰਾਗਾਂ ਵਿੱਚ ਬਾਣੀ ਉਚਾਰੀ। ਇਹ ਪੂਰੀ ਹੋਈ ਕਰਾਮਾਤ ਨੇ 30 ਰਾਗ ਉਚਾਰਨੇ, ਕੋਈ 30 ਰਾਗ ਗੁਰੂ ਪੁੱਤਰ ਗੁਰੂ ਅਰਜਨ ਦੇਵ ਨੇ ਵਰਤੇ। ਕਹਿਣ ਲੱਗੇ ਪੂਰੀ ਕੋਈ ਕਰਾਮਾਤ ਤੇ 30 ਰਾਗਾਂ ਵੀ ਜਦੋਂ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹਨੇ ਆ ਤਾਂ ਸਾਹਿਬ ਦੇ ਅੰਮ੍ਰਿਤ ਬਚਨ, ਮੇਰਾ ਖਿਆਲ ਹੈ ਸਾਹਿਬ ਦੇ ਬਚਨਾਂ ਨੂੰ ਰਾਗ ਵਿੱਚ ਜਿਹੜਾ ਦਰਜ ਕੀਤਾ ਉਹ ਗੁਰੂ ਰਾਮਦਾਸ ਨੇ ਗਾਇਆ। ਪਰ ਅੱਜ ਵੱਡੇ ਵੱਡੇ ਰਾਗੀ ਵੀ ਕਈ ਵਾਰੀ ਇਹ ਗੱਲ ਕਹਿੰਦੇ ਸੁਣੇ ਨੇ ਕਿ ਗੁਰੂ ਰਾਮਦਾਸ ਜਿਹੜੇ ਤੇਰੇ ਗਾਏ ਰਾਗ ਨੇ ਉਹ ਪੰਕਤੀਆਂ ਸਾਡੇ ਤੋਂ ਸੁਰ ਤਾਲ ਵਿੱਚ ਨਹੀਂ ਆਉਂਦੀਆਂ ਪਈ, ਉਹ ਪੰਕਤੀਆਂ ਇੰਨੇ ਇੰਨੇ ਖੁੱਲੇ ਲਫ਼ਜ਼ ਵਰਤੇ। ਧੰਨ ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਇੱਥੇ ਫਿਰ ਸੱਤੇ ਬਲਵੰਡ ਨੇ ਜਿਹੜੇ ਬਚਨ ਕਹੇ ਨੇ ਕਹਿੰਦੇ ਨੇ ਦੁਨੀਆਂ ਦੇ ਲੋਕੋ ਆਓ ਅੱਜ ਸਹਾਇਤਾ ਮੰਗੀਏ ਗੁਰੂ ਰਾਮਦਾਸ ਜੀ ਤੋਂ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਾ ਧਾਰਿਆ। ਕਹਿੰਦੇ ਨੇ ਜਦੋਂ ਸਵੇਰੇ ਤੇਰੇ ਚਰਨਾਂ ਵਿੱਚ ਸਿੱਖ ਹੁੰਦੇ ਸਨ, ਇੱਕੋ ਦਮ ਦੇਖ ਕੇ ਕਹਿੰਦੇ ਸਨ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਤੂੰ ਪਾਰ ਬ੍ਰਹਮੇ ਗੱਲ ਹੀ ਮੁਕਾ ਦਿੱਤੀ। ਅੱਗੇ ਕਹਿੰਦੇ ਨੇ ਅਟਲ ਅਥਾਂ ਅਟੋਲ, ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਤੇ ਗੁਰਮੁਖੋ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਰਾਮਦਾਸ ਹੈ ਹੋਈ ਸਹਾਏ, ਤੇ ਅੱਜ ਸੱਤੇ ਬਲਵੰਡ ਨੂੰ ਪੁੱਛੀਏ ਸਹਾਇਤਾ ਕਰਦੇ ਨੇ। ਉਹ ਕਹਿਣ ਲੱਗੇ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਂ ਅਟੋਲ, ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਰਾਮਦਾਸ ਹੈ ਹੋਈ ਸਹਾਏ, ਜਿਹਨੂੰ ਤੂੰ ਸੇਵਿਆ ਭਾਉ ਕਰ ਸੇਤ ਨੂੰ ਪਾਰ ਉਤਾਰਿਆ, ਤੇ ਸਹਾਇਤਾ ਕੀ ਕਰਦੇ। ਕਹਿੰਦੇ ਨੇ ਜਦੋਂ ਤੂੰ ਤੇਰੇ ਦਰ ਤੇ ਦੇਖ ਕੇ ਕਹਿੰਦਾ ਨਾ ਗੁਰੂ ਰਾਮਦਾਸ ਮੈਨੂੰ ਬਚਾਲਾ ਅੰਦਰ ਤੋਂ, ਫਿਰ ਕਹਿੰਦੇ ਨੇ ਕਾਮ ਕ੍ਰੋਧ تے لوگ مہنکار جڑے بکار نے یہ سارے تو ختم کر دینا جن شہدا کرنے جنہیں تو سیویا پاؤ کر سے پار اتاریا لکھ لوگ کام کروگ موہ مار کدے تم سان پروارا تن سو تیرا تھان ہے کیڑا تھان جنوں دکھے سبے تھان نہیں تجنا تن سو تیرا تھان ہے سچ تیرا پیشکاریا کہ دنیا کے لوگوں نے یتیم نہیں نانک توں لینا توں ہے گر امر توں بچاریا گر دکھا تا من سدھاریا جدو گرو رام داس تینوں دیکھا سدھاریا درکش من آسرا مل گیا گرمکھ ایک گل بول تی تا راگ نے سب تو یادہ بارہ بھی گرو رام داس نے اچارن کیتیاں نے تیسری گل پٹا نے سوئیے جڑے اچارن کیتے نے کیول گرو رام داس نے باقی گرو صاحبان دے بعد پریت سارے بندے نے اکلے گرو رام داس نے جنہ کی سفت پٹا نے سات سوئیے اچارن کیتے کوئی ایک دو نہیں تے پٹا نے جو کچھ تکے پھر وہی گرو رام داس جی دے جیون سبندی کے اج جدو گرو نانک صاحب دے تخت دے مالک بنے تے پٹ کچھ بچن کہہ کے گئے نے جنہ وقت تھوڑی جی توجہ دیا جی پٹ نے پہلا بچن کیا کہندے نے جے سب گر سمرنت نین کے تیمر وجہ کھل کہندے نے گرو گوبند سنگھ جی کہندے پے نے سہتا منگ کہندے نے جس گرو نو چیتے کیتیاں اکھاں دے پر دے چھوڑ کٹے جاندے نے جے ستگر سمرنت نین کے تمر مٹائے کہ جے ستگر سمرنت ہردے ہر نام دنوں دن جس گرو نے ایک بار چیتے کریے تے اندر نام کی برسات لگ جائے جے ستگر سمرنت ہردے ہر نام دنوں دن جے ستگر سمرنت جی کی تخت مٹاوے جے ستگر سمرنت رد سد نامنت پاوے پٹ نے چار بچن کہہ تے پوچھن والے پوچھ لیا کہڑے گرو کی گل پیا کرنا صرف یہ کہی جانے جے ستگر سمرنت جس گرو نو سمر دیا اندر نام مل جاتا ہے تپش مل جاتی ہے گھر خوشحالی آ جاتی ہے وہ گرو کا نام سے دس دے پٹ بال جی اگو کہ جی ستگر سمرنت ہردے ہر نام دنوں دن جی ستگر سمرنت جی کی تپت مٹاوے جی ستگر سمرنت رد سد نامند پاوے سوئی رام داس بل پان پٹ بال جی کہ گرو رام داس جی سوئی رام داس گر بل پان مل سنگت تن تن کرو جے ستگر لگ پر پائی ہے سو ستگر سمرو نرو سو ستگر سمرو نرو رام داس ہے وہی سہایا اس گرو نو چیتے کرو پٹ نے دوجا بچن کیا کسے پوچھا بھی جے دنیا وچ بندے نے وچرنا ہوئے پھر کرے کی تے پٹ کہندے سانو اے کہ یقین جان گرو ہوئے بل تن ہے کیا گالب دیجے یہ بھی پتا دا سویا گرو رام داس جی سے ہوتے کہندے جے گرو رام داس نال کھلو جائے تے دنیا دی کوئی طاقت نہیں تینو ڈلا سکے تے جے گرو رام داس تیرے نال ہوئے یقین کری تو اربا خربا پتی بن کے بھی اندرو چکیا رہے گا کدی پڑھو دو ادھارنا دیویاں نے ویسے تے بینک پرمان نے آج بھی اس در تو لوکی چوریاں پھر کے جاندے نے ایک دن عرض کیتی سی بھائی پیر سنگھ نے بڑا پیارا ہے بچن کے تن گرو رام داس سچے پاتشاہ تیرے گھر کا دیوا سدا ہی بلدا رہے جنوں اسی شبد جوت ورتنے ہو تے دیوا جوت بلدی پئی ہے وہ کیول کرم کانڈ پکھوں نہ تکیو یہ مطلب ہے کہ اس گھر دے وچ سدا ہی سچ رہنا ہے تے تن گرو رام داس جی دے در دی گل کرنے بھائی ویر سنگھ کہندے نے کہندے جدو ہرمندر دی گل کوئی کردا ہے ہے گرو رام داس تیرے تو دور ہویا انج لگدا ہے جویں سپ دی منی گواچ گئی ہو تیرے گھر تو دور ہویا انج لگدا ہے جویں مائی دا کلا کلا پتر تے کسے بھیڑ وچ گواچ جائے تے اونوں کچھ مائی دے سر تے کی بیتدی کہندے نے منی گواچیا سپ جیوں دکھ پاوندا پت گواچیا ماں جگ نہیں بھاوندا ہر رس دی جد توٹ پوے فقیر نوں پرلو مچے چپیر تیوں گھبراوندا کہندے نے جنہ دے اندر نہیں نام رس ٹوٹی ڈور جے دوار تیرے تے آوندا لے پھرے اک مار مورو مڑتاوندا کہندے تیرے در تے ٹٹیاں نوں وی نام دا رس ملدا ہے ایک اداسی دے بچن میں لکھ پڑھے وہ کہندا ساری دنیا نوں پتا ہے کہ شری امرتسر صاحب شہر دے وچ گرو رام داس دا گھر سب تو نیواں ہے تسی دیکھو گے ایک گھر ایسا ہے باقی جنیاں تھاواں تے جاندے ہو پوڑیاں چڑھ کے جائی دا کیول گرو رام داس دا گھر ایسا ہے جتھے پوڑیاں اتر کے آئی دے یہ مطلب ہے ہرمندر تھان لین والیا تھلے اترن دا یتن کری اتنے چڑھن دی کوشش نہ کری یہی کارن ਕਿ ਜਿਹੜੀ ਭਗਤੀ ਉਹ ਨਿਮਰਤਾ ਵੱਲ ਜਾਂਦੀ ਹੈ, ਪੌੜੀਆਂ ਉਤਰ ਕੇ ਥੱਲੇ ਆਉਂਦੇ ਹਾਂ ਤੇ ਸਾਰੇ ਸ਼ਹਿਰ ਨਾਲੋਂ ਨੀਵੀਂ ਥਾਂ ਸੀ ਉਸ ਵੇਲੇ। ਉਹ ਕਹਿੰਦਾ ਕਿਉਂ ਨੀਵੀਂ? ਉਹਨੇ ਬਚਨ ਕਹਿਣੇ ਬੜੇ ਸੋਹਣੇ। ਉਸ ਉਦਾਸੀ ਦਾ ਨਾਮ ਸੀ ਹਰਦਾਸ। ਉਹ ਕਹਿੰਦਾ ਦੁਨੀਆਂ ਦੇ ਲੋਕੋ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ, ਤੇ ਕਹਿੰਦੇ ਜਿਹੜੇ ਕਰਮਕਾਂਡ ਤੁਸੀਂ ਸਵਰਗ ਲਈ ਕਰਦੇ ਪਏ। ਆਮ ਤੌਰ ਤੇ ਸਾਡੇ ਸੱਜਣ ਵੀ ਸ਼ਬਦ ਵਰਤ ਲੈਂਦੇ ਨੇ ਸਵਰਗ ਵਾਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਵਰਗ ਨਰਕ ਨੂੰ ਕੋਈ ਨੀ ਦੇਣੀ ਅਹਿਮੀਅਤ ਦਿੱਤੀ। ਜਿਹੜਾ ਬਾਣੀ ਨਾਲ ਜੁੜਿਆ ਉਹਦੇ ਲਈ ਕੇਵਲ ਮਾਲਕ ਦਾ ਦਰ ਸੱਚ ਖੰਡ ਹੋ ਸਕਦਾ। ਕਿਤੇ ਜਪਜੀ ਸਾਹਿਬ ਦੇ ਪੰਜ ਖੰਡਾਂ ਵਿੱਚ ਸਵਰਗ ਵਾਲਾ ਟਿਕਾਣਾ ਕਿਤੇ ਆਉਂਦਾ? ਬੜੀ ਵਾਰੀ ਕਥਾ ਕੀਤੀ ਉਹਦੀ, ਮੈਨੂੰ ਤਾਂ ਹੁਣ ਨਹੀਂ ਸਮਝ ਪਈ। ਧਰਮ ਖੰਡ ਆਉਂਦਾ, ਗਿਆਨ ਖੰਡ ਆਉਂਦਾ, ਸ਼ਰਮ ਖੰਡ ਆਉਂਦਾ, ਕਰਮ ਖੰਡ ਆਉਂਦਾ, ਸੱਚ ਖੰਡ ਆਉਂਦਾ, ਕਿਤੇ ਸਵਰਗ ਖੰਡ ਨਹੀਂ ਸੁਣਿਆ। ਅਸਲ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਜੁੜਿਆ ਉਹਦੀ ਮੰਜ਼ਲ ਇੱਕ ਹੋ ਜਾਏ। ਅਬ ਕਬੀਰ ਨੇ ਕਿਹਾ, ਕਹਿਣ ਲੱਗੇ ਵੀ ਜਦੋਂ ਪੁੱਛਿਆ ਸਵੇਰੇ ਅੰਮ੍ਰਿਤ ਵੇਲੇ ਬਾਣੀ ਪੜ੍ਹਨ ਪਏ ਬਨਾਰਸ, ਤੇ ਕਿੱਥੇ ਪੁੱਛਿਆ ਵੀ ਕੀ ਕਰਨਾ ਪਿਆ? ਕਹਿਣ ਲੱਗੇ ਘੋੜੇ ਜੋਏ ਨੇ। ਕਹਿੰਦੇ ਕੀ ਘੋੜੇ ਜੋ ਕੇ ਕਰਨੀ? ਕਹਿੰਦਾ ਬਕੁੰਠ ਡੁੱਬਾ ਪਿਆ, ਤੁਹਾਡੇ ਕਰਕੇ ਮੈਂ ਬਕੁੰਠ ਨੂੰ ਤਾਰਨ ਚੱਲਿਆ। ਇਹਦਾ ਮਤਲਬ ਚੱਲ ਰਹੇ ਬਕੁੰਠ ਤੁਝੇ ਦੇ ਤਾਰੂ, ਹਜੇ ਤਾਂ ਪ੍ਰੇਮ ਕੇ ਚਾਬਕ ਮਾਰੂ। ਕਹਿੰਦਾ ਆਹ ਬਕੁੰਠ ਡੁੱਬਾ ਪਿਆ, ਲਿਆ ਮੈਂ ਤੈਨੂੰ ਵੀ ਤਾਰ ਦਿਆਂ, ਤੈਨੂੰ ਕਿਸੇ ਨੀ ਉਤਾਰਨਾ। ਉਹ ਕਹਿੰਦਾ ਮੈਂ ਅੱਜ ਤੱਕ ਇਸ ਭੁਲੇਖੇ ਵਿੱਚ ਸਾਰ ਲੋਕ ਬੈਕੁੰਠ ਬੈਕੁੰਠ ਕੂਕਦੇ ਨੇ। ਕਹਿੰਦਾ ਸਾਰੀ ਜ਼ਿੰਦਗੀ ਲੰਘ ਗਈ, ਜਲ ਧਾਰੇ ਕਰਦਿਆਂ, ਦਾਨ ਪੁੰਨ ਕਰਦਿਆਂ, ਨੰਗੇ ਪੈਰ ਚਮੜੀ ਝੁਲਸ ਗਈ। ਕਹਿੰਦਾ ਅੱਜ ਜਦੋਂ ਮੈਂ ਕੀਰਤਨ ਸੁਣਿਆ ਤੇ ਮਨ ਵਿੱਚ ਆਇਆ ਵੀ ਧੰਨ ਗੁਰੂ ਰਾਮਦਾਸ ਦਾ ਦਰ ਕਿਉਂ ਨਹੀਂ? ਮੈਂ ਪੌੜੀਆਂ ਉਤਰ ਕੇ ਕਿਉਂ ਉੱਥੇ ਆਈਦਾ? ਮੰਦਰ ਵਿੱਚ ਆਈਦਾ ਪੌੜੀਆਂ ਚੜ੍ਹ ਕੇ, ਤੇ ਹਰਿਮੰਦਰ ਵਿੱਚ ਆਈਦਾ ਪੌੜੀਆਂ ਉਤਰ ਕੇ ਕਿਉਂ? ਤੇ ਉਹ ਕਹਿੰਦਾ ਬਾਅਦ ਵਿੱਚ ਕੀਰਤਨ ਸੁਣਦਿਆਂ ਮਨ ਵਿੱਚ ਆਇਆ, ਮਨਾ ਇੱਕ ਸਵਰਗ ਤੇ ਇੱਕ ਹਰਿਮੰਦਰ, ਰੱਬ ਨੇ ਦੋਨਾਂ ਛਾਬਿਆਂ ਵਿੱਚ, ਤਕੜੀ ਦੇ ਛਾਬਿਆਂ ਵਿੱਚ ਪਾਇਆ। ਇੱਕ ਪਾਸੇ ਹਰਿਮੰਦਰ, ਇੱਕ ਪਾਸੇ ਸਵਰਗ, ਤੇ ਅਸੀਂ ਜਾਣਦੇ ਹਾਂ ਨਿਵੇਂ ਸੋ ਗੌਰਾ ਹੋਏ। ਜਿਹੜਾ ਭਾਰੀ ਹੁੰਦਾ ਉਹ ਝੁਕ ਜਾਂਦਾ, ਜਿਹੜਾ ਹੌਲਾ ਛਾਬਾ ਹੁੰਦਾ ਉੱਚੇ ਉੱਠ ਜਾਂਦਾ। ਕਹਿੰਦਾ ਜਿਹੜੇ ਸਵਰਗ ਨੂੰ ਮੈਂ ਲੱਭਦਾ ਸਾ, ਪਤਾ ਨੀ ਕਿਹੜੇ ਸਮਾਨ ਵੀ ਚਲਾ ਗਿਆ, ਮੈਨੂੰ ਤਾਂ ਉਹ ਥਾਂ ਮਿਲ ਗਈ ਜਿੱਥੇ ਰਹਿਣ ਤਾਂ। ਉਹਨੇ ਇੱਕ ਦੋਹਰਾ ਕਿਹਾ ਸੀ, ਕਹਿਣ ਲੱਗਾ ਹਰਿਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰਦਾਸ, ਭਾਰੋ ਗੁੱਤੋ ਸੋ ਗਿਰ ਭਰਿਓ, ਹੋਰੋ ਚੜ੍ਹਿਓ ਆਕਾਸ। ਇੱਕ ਮਹਾਂਪੁਰਸ਼ ਹੋਏ ਨੇ ਗਵਾਲੀਅਰ ਵੱਲ, ਭਾਈ ਵੀਰ ਸਿੰਘ ਨੇ ਸ਼ਬਦ ਕਹੇ, ਕਹਿੰਦੇ ਉਹਨਾਂ ਦੇ ਗੁਰਮੁਖ ਪਿਆਰੇ ਪ੍ਰੇਰੇ ਹੋਏ ਆਏ ਹਿੰਦੂ ਪਰਿਵਾਰ, ਕਹਿੰਦੇ ਉਹ ਸਾਨੂੰ ਮਿਲੇ। ਜਦੋਂ ਕੀਰਤਨ ਸੁਣ ਕੇ ਗੁਰੂ ਰਾਮਦਾਸ ਜੀ ਦੇ ਘਰੋਂ ਬਾਹਰ ਨਿਕਲੇ ਨਾ, ਤੇ ਉਸ ਵੇਲੇ ਕਹਿੰਦੇ ਸੀ ਉਹਨਾਂ ਤੋਂ ਪੁੱਛਿਆ ਤੁਸੀਂ ਕੀ ਮਹਿਸੂਸ ਕੀਤਾ? ਕਹਿੰਦੇ ਉਹਨਾਂ ਨੇ ਸਿਰਫ ਇੱਕ ਪੰਕਤੀ ਵਿੱਚ ਗੱਲ ਮੁਕਾ ਦਿੱਤੀ। ਕਹਿੰਦਾ ਇਸ ਦੁਨੀਆਂ ਵਿੱਚ ਅੱਜ ਤੱਕ ਪੀਰ ਪੈਗੰਬਰ ਆਏ, ਦੇਵੀ ਦੇਵਤੇ ਆਏ, ਆ ਕੇ ਆਪਣੀ ਉਮਤ ਨੂੰ ਕੁਝ ਦੱਸ ਕੇ ਚਲੇ ਗਏ। ਕਹਿੰਦਾ ਬਾਬਾ ਨਾਨਕ ਆਇਆ ਤੇ ਪਰਤ ਕੇ ਗਿਆ ਹੀ। ਉਹ ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗਾ? ਕਹਿੰਦਾ ਗੁਰੂ ਰਾਮਦਾਸ ਦੇ ਕੀਰਤਨ ਸੁਣਿਆ ਪਤਾ ਲੱਗ ਗਿਆ। ਉਹ ਤਾਂ ਬਾਬਾ ਬਾਣੀ ਤੇ ਕੀਰਤਨ ਦਾ ਰੂਪ ਧਾਰ ਕੇ ਇਸ ਧਰਤੀ ਤੇ ਰਹਿ ਗਏ। ਕੋਈ ਅੰਦਰ ਦਾ ਦਰਵਾਜ਼ਾ ਖੋਲ ਕੇ ਆਏ ਤੇ ਅੰਦਰ ਰਹਿਮ ਟਿਕਾ ਦਿੰਦੇ। ਪਦ ਕਹਿੰਦੇ ਨੇ ਜਮ ਗੁਰੂ ਹੋਏ ਵੱਲ ਧਨੈ ਕਿਆ ਗਾਲ ਦੀਜੈ, ਜਮ ਗੁਰੂ ਹੋਏ ਵੱਲ ਲੱਖ ਬਾਏ ਕਿਆ ਕੀਜੈ, ਜਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਦ ਪਦ ਅਨੰਦ ਅਰਥ ਹੁੰਦਾ ਮੂੰਹ। ਕਹਿੰਦੇ ਨੇ ਜੇ ਗੁਰੂ ਰਾਮਦਾਸ ਅਨਪੜ੍ਹ ਬੰਦਾ ਤੇਰੇ ਦਰ ਤੇ ਡਰ ਕੇ ਕਹਿ ਮੈਨੂੰ ਸੂਝ ਦੇ, ਕਹਿੰਦੇ ਦੁਨੀਆਂ ਦੇ ਗਿਆਨ ਤੇ ਧਿਆਨ ਉਸੇ ਵਕਤ ਜ਼ਬਾਨ ਤੇ ਆ ਜਾਂਦੇ ਨੇ ਜਦੋਂ ਤੁਸੀਂ ਅਸੀਸ ਦੇ ਦਿਓ। ਜਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚਾ ਘਰ, ਜੋ ਗੁਰੂ ਗੁਰੂ ਐਨਸ ਜਪੈ, ਜੋ ਗੁਰੂ ਗੁਰੂ ਐਨਸ ਜਪੈ, ਦਾਸ ਭੱਟ ਬਿੰਤ ਕਰੈ, ਜੋ ਗੁਰੂ ਨਾਮ ਰਿਧਮੈ ਕਰੈ, ਰਾਮਦਾਸ ਹੈ ਹੋਈ ਸਹਾਇ। ਜਿਹੜਾ ਗੁਰੂ ਰਾਮਦਾਸ ਨੂੰ ਹਿਰਦੇ ਵੀ ਥਾਂ ਦਿੰਦਾ, ਸੋ ਜਨਮ ਮਰਨ ਦੂਰ ਖੇਰੈ, ਉਹ ਜਨਮ ਤੇ ਮਰਨ ਤੋਂ ਬਚ ਜਾਂਦਾ। ਤੀਜਾ ਸਵਈਆ ਪਟਾਨਾ, ਅਸੀਂ ਆਮ ਤੌਰ ਤੇ ਪੜ੍ਹਨੇ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਰਾਮਦਾਸ ਹੈ ਹੋਈ ਸਹਾਇ। ਇਹ ਗੁਰੂ ਰਾਮਦਾਸ ਜੀ ਦੀ ਸ਼ਿਫਤ ਵਿੱਚ ਬਚਨ ਨੇ। ਕਹਿੰਦੇ ਨੇ ਗੁਰੂ ਰਾਮਦਾਸ ਕੱਚ ਤੋਂ ਸੋਨਾ ਕਰਦੇ ਨੇ ਤੇ ਕੀਤੇ, ਕਦੀ ਤੱਕੋ ਛਾਬੜੀ ਲਾ ਕੇ ਸੱਜਣ ਬੈਠਾ ਜਿਤਨਾ ਹਰਿਮੰਦਰ ਦੀ ਸੇਵਾ ਹੁੰਦੀ ਪਈ ਸੀ। ਤੇ ਗੁਰੂ ਰਾਮਦਾਸ ਕੋਲੋਂ ਲੰਘੇ ਘਰੋਂ ਆਇਆ ਸੀ ਵਿਚਾਰਾ ਕਿ ਉੱਥੇ ਸੰਗਤ ਇਕੱਠੀ ਹੈ, ਛਾਬੜੀ ਲਾਉਣ ਨਾਲ ਮੇਰੀ ਰੋਟੀ ਚੱਲੇਗੀ। ਤੇ ਛਾਬੜੀ ਲਾਈ, ਸਵੇਰੇ ਇੱਕ ਰੁਪਈਆ ਇਕੱਠਾ ਹੋਇਆ, ਸਾਰੇ ਦਿਨ ਵਿੱਚ ਵਟਕ ਹੋਈ। ਤੇ ਗੁਰੂ ਰਾਮਦਾਸ ਕੋਲੋਂ ਲੰਘੇ, ਕਹਿਣ ਲੱਗੇ ਕਿੰਨੇ ਰੁਪਈਏ ਕਮਾਏ? ਤੇ ਉਹ ਛਾਬੜੀ ਲਾਉਣ ਵਾਲਾ ਪੁੱਛਦਾ ਇਹ ਕੌਣ ਨੇ? ਸਿੱਖਾਂ ਨੇ ਨਾਲਦਿਆਂ ਨੇ ਕਿਹਾ ਗੁਰੂ ਰਾਮਦਾਸ ਨੇ। ਛਾਬੜੀ ਛੱਡ ਕੇ ਦੌੜ ਕੇ ਚਰਨਾਂ ਤੇ ਦੇਖ ਕੇ ਕਹਿੰਦਾ ਇੱਕ ਰੁਪਈਆ। ਗੁਰੂ ਰਾਮਦਾਸ ਕਹਿੰਦੇ ਨੇ ਲਿਆ, ਗੁਰੂ ਕੀ ਸੇਵਾ ਵਿੱਚ ਮਜ਼ਦੂਰਾਂ ਨੂੰ ਦਿਆਂਗੇ। ਸਾਰੀ ਰਾਤ ਰਾਤ ਅੰਦਰ ਮਣ ਪੁਰਨਿਆਂ ਦਾ ਜੋ ਧੁੰਦਾ ਰਿਹਾ ਵੀ ਤੂੰ ਤੇ ਆਇਆ ਸਾ ਕਮਾਈ ਕਰਨੀ, ਤੇ ਪਹਿਲੇ ਦਿਨ ਰੁਪਈਆ ਖੋਲੇ, ਦੂਜੇ ਦਿਨ ਫਿਰ ਛਾਤੀ ਲਾਈ ਤੇ ਗੁਰੂ ਰਾਮਦਾਸ ਫਿਰ ਆ ਗਿਆ, ਕਿੰਨੇ ਕਮਾਏ ਬਈ? ਕਹਿੰਦਾ ਡੇਰ ਸਾਹਿਬ ਨੇ ਕਿਹਾ ਲਿਆ ਫਿਰ ਸੰਗਤ ਦੀ ਲੋੜ ਹੈ, ਆਪਾਂ ਲਾਨੇ। ਪੰਜਵੇਂ ਦਿਨ ਪਤਾ ਨੀ ਕਿਹੋ ਜੀ ਸਮਰਪਤ ਦੀ ਬਿਰਤੀ ਪੈਦਾ ਹੋਈ, ਆਪ ਹੀ ਵਰਤਨ ਉੱਠ ਕੇ ਕਹਿੰਦਾ ਦਾਦਾ ਸਾਰਾ ਸਮਾਨ ਵੇਖ ਗਿਆ, ਅੱਜ 5.5 ਰੁਪਈਏ ਕਮਾਏ। ਗੁਰੂ ਰਾਮਦਾਸ ਕਹਿੰਦੇ ਨੇ ਪਕੜ ਕੇ ਹੱਥ ਵਿੱਚ, ਕਹਿੰਦੇ ਨੇ ਤੇਰਾ ਨਾਮ ਕੀ? ਉਹ ਪੁੱਛਿਆ ਨੀ ਤੂੰ ਕਿੱਥੋਂ ਆਇਆ? ਕਹਿੰਦਾ ਦਾਦਾ ਜੇਲਮ ਦੇ ਇਲਾਕੇ ਚੋਂ ਆਇਆ, ਨਾਮ ਮੇਰਾ ਸੁਣਨਾ, ਉੱਥੇ ਰੁਜ਼ਗਾਰ ਕੋਈ ਨੀ ਸੀ, ਤੇਰੇ ਦਰ ਤੇ ਲੋਕ ਬੜੇ ਕੱਟੇ, ਤਾਂ ਸੋਚਿਆ ਸੀ ਰੋਟੀ ਕਮਾ ਲਾਂਗਾ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਫਿਰ 5 ਕੋਲ ਲੱਗ, ਕਹਿੰਦਾ ਨਹੀਂ ਹੁਣ ਤਾਂ ਚਿੱਤ ਕਰਦਾ ਤਨ ਵੀ ਤੇਰੇ ਦਰ ਦਾ ਗੁਲਾਮ ਬਣਾ ਦੇ। ਸਾਹਿਬ ਨੇ 5 ਰੁਪਈਏ ਪਾ ਕੇ ਜੇਬ ਵਿੱਚ ਨਾ ਇੱਕ ਸ਼ਬਦ ਕਿਹਾ, ਕਹਿਣ ਲੱਗੇ ਸੋਮਾ ਸ਼ਾਹ ਗੁਰੂ ਕਾ ਸ਼ਾਹ ਬੇਪਰਵਾਹ। ਕਹਿੰਦੇ ਨੇ ਜਿੰਨੀ ਦੇਰ ਤੱਕ ਸੰਸਾਰ ਰਹੇਗਾ ਤੇਰੇ ਘਰ ਵਿੱਚ ਸ਼ਾਹੀ ਚੁਣਾ ਰਹੇਗਾ, ਕਦੀ ਕਮੀ ਨਹੀਂ ਆਏਗੀ, ਜਾ ਕੇ ਇਲਾਕੇ ਵਿੱਚ ਗੁਰਮਤ ਦਾ ਪ੍ਰਚਾਰ ਕਰ। ਹੁਣ ਤੱਕ ਇੱਕ ਖੇਲ ਹੋਇਆ, ਸੋਮੇ ਤੋਂ ਸੋਮਾ ਸ਼ਾਹ ਬਣ ਗਿਆ, ਇਹ ਅੱਤ ਕਥਨੀ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਦੇ ਵੇਲੇ ਇਹਦੇ ਪੁੱਤਰ ਨੇ ਪ੍ਰਚਾਰ ਕੀਤਾ, ਗੁਰੂ ਗੋਬਿੰਦ ਸਿੰਘ ਦੇ ਵੇਲੇ ਇਹਦੇ ਪੜਪੋਤਰਾ ਮਸੰਦ ਬਣਿਆ, ਤੇ ਕੇਵਲ ਇੱਕ ਮਸੰਦ ਇਹ ਸੀ ਤੇ ਦੂਜਾ ਭਾਈ ਪੇਰੂ। ਇਹਦੇ ਸ਼ਾਹ ਦੀ ਕਮਾਈ ਦੇਖ ਕੇ ਜਦੋਂ ਆਖਿਆ ਨਾ ਵੀ ਇਹ ਵੀ ਮਸੰਦ ਨੇ, ਤੇ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਨੇ ਸ਼ਬਦ ਵਰਤਿਆ ਸੀ ਫਰਜੰਦੇ ਬਖਸ਼ੰਦ, ਇਹ ਸਾਡਾ ਪੁੱਤਰ ਇਹ ਕੱਲਾ ਮਸੰਦ ਨਹੀਂ, ਫਰਜੰਦ ਬਖਸ਼ੰਦ ਸ਼ਬਦ ਵਰਤਿਆ ਸੀ ਕਿ ਸਾਡਾ ਪੁੱਤਰ ਬਖਸ਼ੰਦ ਹੈ। ਉਸ ਗੁਰੂ ਰਾਮਦਾਸ ਨੇ ਇੱਕ ਵਾਰੀ ਬੀਜ ਪਾਇਆ, ਅੱਜ ਤੀਕਰ ਉਹ ਸ਼ਾਹ ਨੇ। ਕਦੇ ਤੱਕੇ ਉਹ ਹੰਡਾਲ ਜੀ ਲੰਗਰ ਦੀ ਸੇਵਾ ਕਰਦੇ ਪਏ ਨੇ, ਬਾਅਦ ਵਿੱਚ ਹੰਡਾਲੀਏ ਚਲੇਗਾ, ਦੂਜੇ ਪਾਸੇ ਗੱਲ ਵੱਖਰੀ ਹੈ। ਲੰਗਰ ਵਿੱਚ ਆਟਾ ਗੁੰਨਦਿਆਂ ਗੁਰੂ ਰਾਮਦਾਸ ਆਏ ਨੇ, ਸਾਰਿਆਂ ਨੇ ਮੱਥਾ ਟੇਕਿਆ ਤੇ ਆਟੇ ਨਾਲ ਹੱਥ ਭਰੇ, ਪਿੱਛੇ ਦੋਨੋਂ ਹੱਥ ਕਰ ਲਏ। ਬਜ਼ੁਰਗ ਸੀ, ਮੱਥਾ ਟੇਕ ਲਿਆ ਪਰ ਉੱਠਿਆ ਨਾ ਜਾ, ਕਿਉਂਕਿ ਹੱਥ ਲਾਉਣ ਤੋਂ ਬਿਨਾਂ ਉੱਠਿਆ ਨਹੀਂ ਜਾਣਾ। ਹੱਥ ਪਿੱਛੇ ਨੇ ਕਿ ਆਟੇ ਵਾਲੇ ਹੱਥ ਮਿੱਟੀ ਨੂੰ ਲੱਗ ਕੇ ਆਟੇ ਲੰਗਰ ਦੀ ਵਿੱਚ ਦੀਏ, ਤੇ ਧੰਨ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਡਿੱਗਾ ਉੱਠਿਆ ਨਾ ਜਾਏ। ਤੇ ਸਾਹਿਬ ਨੇ ਕਿਹਾ ਵੀ ਹੰਡਾਲ ਜੀ ਉੱਠੋ। ਕਹਿੰਦਾ ਬਸ ਦਾਤਾ ਡਿੱਗਣ ਦੀ ਜਾਚ ਆਈ, ਹੁਣ ਉੱਠਣ ਦੀ ਨਹੀਂ। ਸਾਹਿਬ ਨੇ ਦੋਨਾਂ ਹੱਥਾਂ ਨਾਲ ਸੀਤ ਪਕੜਿਆ ਤੇ ਕਿੰਨੇ ਆਪਣੇ ਮੋਢੇ ਤੇ ਰੱਖਿਆ, ਪਰਨਾ ਦੇ ਕੇ ਕਿਹਾ, ਕਿੰਨੇ ਸਾਂਭ ਕੇ ਰੱਖੀ। ਤੇ ਸਿੱਖ ਵਿਦਵਾਨ ਕਹਿੰਦੇ ਨੇ ਆਦਮ ਨਿਗਮ ਦੀ ਸੋਝੀ ਹੋ ਗਈ, ਤੇ ਜਾ ਕੇ ਨਗਰ ਵਸਾ ਕੇ ਬਾਬੇ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰ। ਉਹੀ ਗੱਲ ਭੱਟ ਜੀ ਕਹਿੰਦੇ ਨੇ ਅੱਜ ਕਿ ਗੁਰੂ ਰਾਮਦਾਸ ਕੱਚ ਨੂੰ ਸੋਨਾ ਬਣਾਉਂਦੇ ਨੇ, ਜ਼ਹਿਰ ਨੂੰ ਅੰਮ੍ਰਿਤ ਬਣਾਉਂਦੇ ਨੇ, ਪੱਥਰ ਨੂੰ ਮੋਤੀ ਬਣਾਉਂਦੇ ਨੇ, ਲੋਹੇ ਨੂੰ ਲਾਲ ਬਣਾਉਂਦੇ ਨੇ, ਅਨੰਦ ਨੂੰ ਚੰਦਨ ਬਣਾਉਂਦੇ ਨੇ, ਤੇ ਕਹਿੰਦੇ ਨੇ ਜਿਹੜੇ ਪਸ਼ੂ ਤੇ ਪ੍ਰੇਤ ਨੇ ਗੁਰੂ ਰਾਮਦਾਸ ਉਹਨਾਂ ਨੂੰ ਸੰਤ ਬਣਾ ਦੇ। ਸਾਹਿਬ ਨੇ ਬਚਨ ਕਿਹਾ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਦਿੱਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਭਣਿਓ, ਲੋਹ ਹੋਇਓ ਲਾਲ ਨਗਰ ਸਤਿਗੁਰ ਜਾ ਧਾਰੈ, ਪਾਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੋ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਦਰ ਦਿਲ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭੈ ਰਾਮਦਾਸ ਹੈ ਕੋਈ ਸਹਾਏ। ਉਹ ਪਸ਼ੂਆਂ ਤੋਂ ਪ੍ਰੇਤਾਂ ਤੋਂ ਮਹਾਂਪੁਰਸ਼ ਬਣ ਗਏ। ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਿਓ, 30 ਰਾਤ ਜਿੱਥੇ ਵੀ ਗੁਰੂ ਰਾਮਦਾਸ ਜੀ ਦੀ ਬਾਣੀ ਆਵੇਗੀ, ਅੱਜ ਵੀ ਗੁਰਮੁਖ ਆਏ ਸਨ, ਬਖਰੇਵਾਂ ਨਹੀਂ। ਇਸ ਪੌੜੀ ਦੇ ਅਰਥ ਕਰ ਜਾਏ ਨਾ ਸਮਝੀਏ ਬਖਰੇਵੇਂ ਨਹੀਂ, ਗੁਰੂ ਇੱਕ ਜੋਤ ਨੇ। ਇੱਕ ਜੋਤ ਹੋਣ ਦੇ ਬਾਵਜੂਦ ਵੀ ਤੁਸੀਂ ਬੰਗਲਾ ਸਾਹਿਬ ਜਾਓ ਮੱਥਾ ਟੇਕਦੇ ਬਦੋ ਬਦੀ ਮੂੰਹ ਵਿੱਚੋਂ ਨਿਕਲ ਜਾਂਦਾ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਚੀਸਗੰਜ ਮੱਥਾ ਟੇਕਦਿਆਂ ਧੱਕੇ ਨਾਲ ਮੂੰਹ ਵਿੱਚੋਂ ਨਿਕਲ ਜਾਂਦਾ, ਦੀਨ ਦੁਨੀ ਦੇ ਵਾਲੀ ਗੁਰੂ ਤੇਗ ਬਹਾਦਰ ਜੀ ਹਰਿਮੰਦਰ ਸਾਹਿਬ ਮੱਥਾ ਟੇਕੋ ਤੇ ਜਾਗਿਆ ਸਾਰੀ ਕਹਿੰਦਾ ਧੰਨ ਗੁਰੂ ਰਾਮਦਾਸ ਜੀ ਭੱਟਾਂ ਨੇ। ਅਖੀਰ ਤੇ ਜਿਹੜੇ ਬਚਨ ਕਹੇ ਨੇ ਤਵੱਜੋ ਦਿਆ ਜੇ, ਉਹ ਕਹਿੰਦੇ ਨੇ ਆਓ ਅਸੀਂ ਇਕੱਠੇ ਹੋਵੋ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਕਰੋ ਬੇਨਤੀ। ਤੇ ਧੰਨ ਗੁਰੂ ਰਾਮਦਾਸ ਜੀ ਦੇ ਨੇਤਰ ਕਦੀ ਨਹੀਂ ਸਨ ਸੁੱਕੇ, ਇਹ ਸਿੱਖ ਵਿਦਵਾਨ ਮੰਨਦੇ ਨੇ। ਤੇ ਜਦੋਂ ਪੁੱਛਣਾ ਵੀ ਇਹਨਾਂ ਅੱਖਾਂ ਵਿੱਚੋਂ ਪਾਣੀ, ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਨਹੀਂ ਪਾਣੀ ਨਹੀਂ, ਕੀ ਸੀ? ਕਹਿੰਦੇ ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਪਸਵਤੀ ਲਾਇਆ ਕੰਚਨ ਸੁਵਿੰਨਾ, ਗੁਰਮੁਖ ਰੰਗ ਚਲੋਲਿਆ ਮੇਰਾ ਮਨ ਤਨੋ ਭਿੰਨਾ, ਜਨ ਨਾਨਕ ਮੁਸ਼ਕ ਚ ਘੋਲਿਆ ਸਭ ਜਨਮ ਧਨ ਧਨ। ਇੱਥੇ ਦੋ ਗੱਲਾਂ ਨੇ, ਕਹਿੰਦੇ ਨੇ ਕੱਲਾ ਰੰਗ ਨਹੀਂ ਲੱਗਾ, ਕਹਿੰਦੇ ਨੇ ਅੰਦਰ ਇੰਨੀ ਕੁ ਮੁਸ਼ਕ ਖੁਸ਼ਬੋ ਮਾਲਕ ਨੇ ਘੋਲ ਦਿੱਤੀ ਏ ਕੀ ਤਰ੍ਹਾਂ ਜਦੋਂ ਗੁਰੂ ਬੋਲਣਾ ਤੇ ਅੱਖਾਂ ਆਪਣੇ ਆਪ ਭਰੀਆਂ ਜਾਂਦੀਆਂ। ਮਹਾਰਾਜ ਗੁਰੂ ਰਾਮਦਾਸ ਜੀ ਕਿਉਂ ਕਹਿੰਦੇ ਇੱਕ ਤੀਰ ਮਾਰ ਗਿਆ ਜਦੋਂ ਚੀਜ਼ ਉੱਠਦੀ ਉਦੋਂ ਪਾਣੀ ਆ ਜਾਂਦਾ। ਮਹਾਰਾਜ ਉਹ ਤੀਰ ਕਿਹੜਾ, ਦੂਜਾ ਸ਼ਬਦ ਕਿਹਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ। ਅਣਿਆਲੇ ਦਾ ਅਰਥ ਹੀ ਇਹ ਵੇ ਕਿ ਜਿਹੜਾ ਇੱਕ ਵਾਰੀ ਖੁੱਭ ਗਿਆ ਹੁਣ ਅਣਿਆ ਵਾਲਾ ਤੀਰ ਨਿਕਲਦਾ ਹੀ ਨਹੀਂ। ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ, ਜਿਸ ਲਾਗੀ ਪੀਰ ਬ੍ਰਹਮ ਕੀ ਸੋ ਜਾਣੈ ਜਰੀਆ, ਤੇ ਜਿਹਦੀਆਂ ਕਿਤੇ ਅੱਖਾਂ ਵਿੱਚ ਉਸ ਤੀਰ ਕਰਕੇ ਨੀਰ ਆ ਜਾਏ, ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੀ ਰਾਗਾਂ ਵਿੱਚ ਉਹਨਾਂ ਦੇ ਦਰਸ਼ਨ ਕਰੀਏ। ਤੇ ਗੁਰੂ ਰਾਮਦਾਸ ਜੀ ਨੂੰ ਪੁੱਛਿਆ, ਦਾਤਾ ਕਿਹੜੇ ਸਿੱਖ ਦੀ ਸਹਾਇਤਾ ਕਰਦੇ ਹੋ, ਤੁਹਾਡੀ ਕੋਈ ਮਰਿਆਦਾ, ਤੁਹਾਡਾ ਕੋਈ ਰਹਿਮਤ ਭਰਿਆ ਬਚਨ ਹੋਵੇ, ਕਿਹੜੇ ਸਿੱਖ ਦੀ ਮਦਦ ਕਰਦੇ ਹੋ? ਬਸ ਗੁਰੂ ਰਾਮਦਾਸ ਜੀ ਦਾ ਇੱਕ ਗੱਲ ਚੇਤੇ ਰੱਖਿਆ ਜੀ, ਕਹਿੰਦੇ ਨੇ ਸਿੱਖਾਂ ਮਦਦ ਦੀ ਗੱਲ ਛੱਡੀ, ਤੂੰ ਉਸ ਬਚਨ ਨੂੰ ਕਮਾਲੀ ਤੇ ਮੈਂ ਤੈਨੂੰ ਝੂਠ ਨਹੀਂ ਕਹਿੰਦਾ। ਰਾਜਨੀਤਿਕ ਬੰਦਾ ਝੂਠ ਬੋਲ ਸਕਦਾ, ਇਹ ਕਾਰਨ ਕਦੇ ਤੁਸੀਂ ਦੇਖਿਆ ਕਿ ਰਾਜਨੀਤਿਕ ਬੰਦਾ ਧਰਮ ਦਾ ਢੰਡੋਰਾ ਪਿੱਟਦਾ ਪਰ ਮਰਦਾ ਨਹੀਂ? ਧਰਮ ਦਾ ਬੰਦਾ ਕਮਾਉਣ ਵਾਲਾ ਰੌਲਾ ਨਹੀਂ ਪਾਉਂਦਾ, ਬਸ ਉਹ ਬਾਜੀ ਸਿਰ ਧਰਦੀ ਲੈਂਦਾ। ਅੱਜ ਤੋਂ ਪਹਿਲਾਂ ਜੋ ਕੋਈ 84 ਵਿੱਚ ਹੋਇਆ, ਪ੍ਰੋਫੈਸਰ ਭਾਈ ਯੋਧ ਸਿੰਘ ਨੇ ਇੱਕ ਗੱਲ ਕਹੀ, ਕਹਿਣ ਲੱਗੇ ਖੇਡ ਪਾਈ ਸੀ ਲੋਕਾਂ ਦੀ, ਕਹਿੰਦੇ ਜਿਹੜੇ ਖਿਡਾਰੀ ਪਹਿਲੇ ਦਿਨ ਗੇਂਦ ਸੱਟਣ ਵਾਲੇ ਸਨ ਉਹ ਤੇ ਨਿਕਲ ਗਏ ਮੈਦਾਨ ਵਿੱਚੋਂ ਬਾਹਰ, ਤੇ ਜਿਹੜੇ ਦੇਖਣ ਆਏ ਸਨ ਉਹਨਾਂ ਨੂੰ ਜੋਸ਼ ਆ ਗਿਆ, ਉਹ ਖੇਡਦੇ ਖੇਡਦੇ ਸ਼ਹੀਦ ਹੋ ਗਏ। ਆ ਖਿਡਾਰੀ ਅੱਜ ਵੀ ਤੁਰੇ ਫਿਰਦੇ ਨੇ, ਉਹ ਕੋਈ ਉਹਨਾਂ ਵਿੱਚੋਂ ਗਿਆ? ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਹਜ਼ੂਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਧਰਮ ਨੂੰ ਕਮਾਉਣ ਵਾਲਿਆ, ਗੁਰੂ ਰਾਮਦਾਸ ਕਹਿੰਦੇ ਨੇ ਮੈਂ ਝੂਠ ਨਹੀਂ ਕਹਿੰਦਾ, ਤੈਨੂੰ ਇੱਕੋ ਜ਼ਬਾਨ ਨਾਲ ਬੋਲ ਕੇ ਕਹਿੰਦਾ ਤੂੰ ਜ਼ਿੰਦਗੀ ਵਿੱਚ ਕਮਾਲੀ, ਮੈਂ ਤੇਰੀ ਮਦਦ ਤਾਂ ਕੀ ਹੈ ਤੇ ਬੜੀ ਚੰਗੀ ਗੱਲ ਹੈ, ਮਦਦ ਤੇ ਤੇਰੇ ਨਾਲ ਇੱਥੋਂ ਤੱਕ ਮੈਂ ਤੇਰੇ ਪੈਰਾਂ ਦੀ ਧੂੜ ਆਪਣੇ ਮੱਥੇ ਤੇ ਲਾਣਾ, ਮੇਰੀ ਗੱਲ ਮੰਨ ਲਈ? ਜੇ ਸਹਾਇਤਾ ਲੈਣੀ ਹੈ ਗੁਰੂ ਰਾਮਦਾਸ ਦੀ ਤੇ ਇਸ ਸ਼ਲੋਕ ਨੂੰ ਰੋਜ਼ ਆਪਣੇ ਨਿਤਨੇ ਵਿੱਚ ਐਡ ਕਰ ਲਈਏ ਕਿ ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੈ ਉਠਾ ਨਾਮ ਧਿਆਏ। ਇਹ ਗੁਰੂ ਰਾਮਦਾਸ ਜੀ ਦਾ ਸਿੱਖ ਦੀ ਮਰਿਆਦਾ ਹੈ, ਜੇ ਸਹਾਇਤਾ ਲੈਣੀ ਹੈ ਤੇ ਗੁਰ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੈ ਉਠਾ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ, ਫਿਰ ਕਰੇ ਕੀ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਰਮਿਤ ਪਾਪ ਦੋਖ ਲੈ ਜਾਵੇ, ਫਿਰ ਚੜ੍ਹੇ ਦਿਸ਼ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ, ਇੰਨਾ ਤੂੰ ਕੁਮਾਰੀ ਤੇ ਸਹਾਇਤਾ ਤਾਂ ਤੇਰੀ ਕਰਾਂਗੇ। ਕਹਿੰਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਗਰਾ ਨਾਮ ਜਪਾਵੈ, ਸਿੱਖ ਲੈ ਜਪ ਇਸ ਪੌੜੀ ਨੂੰ ਲੈ ਕਮਾ, ਇਸ ਸਲੋਕ ਨੂੰ ਕਮਾ ਕੇ ਫਿਰ ਇੱਕ ਅਰਦਾਸ ਕਰੀ ਦੇ ਸਹਾਇਤਾ ਮੰਗਣਾ। ਬਸ ਕਈ ਗੁਰੂ ਰਾਮਦਾਸ ਹਮ ਅਵਗੁਣ ਭਰੇ ਇੱਕ ਗੁਣ ਨਾ, ਰਾਮਦਾਸ ਹੈ ਕੋਈ ਸਹਾਇ, ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾਗ ਵਿਖੇ ਵਿਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਖ ਦਾਰਾ ਸੁ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੈ ਮਿਲੰਤ ਜਮ ਤਰਾਸ ਮਿਟਾਈ, ਕਰ ਕਿਰਪਾ ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਇਹ ਗੱਲ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਿ ਸਹਾਇਤਾ ਚਾਹੁੰਦੇ ਤੇ ਫਿਰ ਕਹਿ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ, ਤਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਕਿਰਪਾ ਕਰੇ ਕਰੇ ਕਿਣਕਾ ਮਾਤਰ ਸਿੱਖੀ ਦਾ ਸਾਡੇ ਜੀਵਨ ਵਿੱਚ ਵੀ ਸਾਨੂੰ ਬਖਸ਼ ਦੇ, ਸਾਧ ਸੰਗਤ ਬਿਆਨ ਭੁੱਲਾਂ ਹੋਈਆਂ ਨੇ, ਕਿਰਪਾ ਕਰਕੇ ਬਖਸ਼ ਦਿਆ ਜੀ।